ਲੋੜੀ ਮਹੱਲਾ ਪੰਜਵਾ ਸਤਿਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ ਜਿਸ ਉੱਤੇ ਪੂਰੇ ਸਤਿਗੁਰੂ ਕਿਰਪਾਲੂ ਹੋਏ ਨੇ ਜਦੋਂ ਸਤਿਗੁਰੂ ਦੀ ਕਿਰਪਾਲਤਾ ਨਿਸ਼ਾਨੀ ਕੀ ਹੈ ਕਹਿੰਦੇ ਉਹਦੇ ਹਿਰਦੇ ਚ ਸਦੀਵ ਕਾਲ ਹੀ ਪਰਮਾਤਮਾ ਦਾ ਨਾਮ ਵਸ ਜਾਂਦਾ ਜਿੱਥੇ ਨਾਮ ਵਸ ਗਿਆ ਹਿਰਦੇ ਚ ਉੱਥੇ ਸਾਰਾ ਕੁਝ ਵਸ ਗਿਆ ਮਹਾਰਾਜ ਦੀ ਮਿਹਰ ਹੋ ਜਾਂਦੀ ਹੈ ਜਦੋਂ ਸਤਿਗੁਰੂ ਦੀ ਕਿਰਪਾਲਤਾ ਹੋਈ ਸਾਡੇ ਉੱਤੇ ਸੇਵਾ ਕਰਕੇ ਬੇਨਤੀਆਂ ਕਰਕੇ ਨਿਮਰਤਾ ਕਰਕੇ 201 ਅੰਗ ਤੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਆਰਾਮ ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਆ ਰਹਾਉ ਕਹਿੰਦੇ ਉਸ ਪੁਰਸ਼ ਨੇ ਉਹ ਬੰਦੇ ਨੇ ਰਾਮ ਨੂੰ ਉਚਾਰਿਆ ਵਾਹਿਗੁਰੂ ਨੂੰ ਉਚਾਰਿਆ ਅਤੇ ਨਿਤ ਸੁਖ ਨੂੰ ਪਾਇਆ ਜਿਸ ਉੱਤੇ ਪੂਰਨ ਹਰੀ ਰਾਜਾ ਨੇ ਮਾਇਆ ਤੋਂ ਭਾਵ ਕਿਰਪਾ ਕੀਤੀ ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਸਤਿਗੁਰੂ ਨੇ ਬਾਣੀ ਅੰਦਰ ਪ੍ਰਚਲਿਤ ਨਾਉ ਹੀ ਜ਼ਿਆਦਾ ਰੱਖੇ ਨੇ ਜਿਵੇਂ ਕਿ ਉਦੋਂ ਲੋਕਾਂ ਦਾ ਅਭਿਆਸ ਸੀ ਜਿਸ ਤਰ੍ਹਾਂ ਦਾ ਉਸ ਤਰ੍ਹਾਂ ਕਰਕੇ ਤਾਂਹੀਓ ਗੋਬਿੰਦ ਰਾਮ ਹਰੀ ਨਾਰਾਇਣ ਦਮੋਦਰ ਮਾਧੋ ਮਰਾਰੀ ਕਿਉਂਕਿ ਸਾਰਿਆਂ ਨੂੰ ਸਹੀ ਰਸਤਾ ਦੱਸਣ ਲਈ ਫਿਰ ਮਹਾਰਾਜ ਨੇ ਪ੍ਰਚਲਿਤ ਨਾਮ ਰੱਖੇ ਨੇ ਸਤਿਗੁਰੂ ਆਪ ਵੀ ਕਹਿੰਦੇ ਨੇ ਕਿ ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾ ਪੂਰਬਲਾ ਇਹ ਸਤਨਾਮ ਪਰਾ ਪੂਰਬਲਾ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ ਗੁਰਾਂ ਨੇ ਇਹ ਫਿਰ ਆਪ ਨਹੀਂ ਕਿਹਾ ਹੈ ਜਾ ਕਰਕੇ ਅੱਗੇ ਭੱਟਾਂ ਨੇ ਸਵਈਆਂ ਚ ਲਿਖਿਆ ਵਾਹਿਗੁਰੂ ਮੰਤਰ ਕਿਉਂਕਿ ਵਾਹਿਗੁਰੂ ਮੰਤਰ ਜਿਹੜਾ ਸਤਿਗੁਰੂ ਜੇ ਦਿੰਦੇ ਨੇ ਕੋਈ ਸਿੱਖ ਆ ਜੇ ਭਾਈ ਵਾਹਿਗੁਰੂ ਜਪਿਆ ਕਰ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂਹੀਓ ਲਿਖਿਆ ਕਿ ਇਹ ਅਧਿਕਾਰ ਹੀ ਗਾਹਾਂ ਪੰਜਾਂ ਪਿਆਰਾਂ ਨੂੰ ਦੇਣਾ ਸੀ ਨਹੀਂ ਤਾਂ ਫਿਰ ਹਰੇਕ ਨੇ ਆਪਣੀ ਕਹਿ ਲਿਆ ਬਈ ਗੁਰੂ ਗ੍ਰੰਥ ਸਾਹਿਬ ਚੋਂ ਮੈਂ ਲੈ ਲਿਆ ਬਈ ਵਾਹਿਗੁਰੂ ਮੰਤਰ ਆਪੇ ਹੀ ਲੈ ਲਿਆ ਕਰਨਾ ਸੀ ਹਰੇਕ ਨੇ ਮੂਲ ਮੰਤਰ ਇਹ ਪੰਜਾਂ ਪਿਆਰਿਆਂ ਨੂੰ ਅਧਿਕਾਰ ਦੇਣ ਕਰਕੇ ਹੀ ਮਹਾਰਾਜ ਨੇ ਮੂਲ ਮੰਤਰ ਗੁਰਮੰਤਰ ਜਿਹੜਾ ਪੰਜਾਂ ਪਿਆਰਿਆਂ ਰਾਹੀਂ ਹੀ ਇਹਦੀ ਬਖਸ਼ਿਸ਼ ਕਰਨੀ ਹੈ ਤਾਂ ਮਹਾਰਾਜ ਨੇ ਫਿਰ ਇਹ ਬਾਣੀ ਦੇ ਅੰਦਰ ਨਹੀਂ ਵਾਹਿਗੁਰੂ ਮੰਤਰ ਉਚਾਰਨ ਕੀਤਾ ਹੈ ਆਪ ਕਿਉਂਕਿ ਇਹ ਗੁਰਮੰਤਰ ਗੁਰੂ ਹੀ ਦਿੰਦਾ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਠੀਕ ਭੱਟਾਂ ਨੇ ਲਿਖਿਆ ਪਰ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ ਨਾ ਮੱਥਾ ਤਾਂ ਇਹਨਾਂ ਨੂੰ ਟੇਕਦੇ ਹੈ ਪਰ ਫਿਰ ਵੀ ਪੰਜ ਪਿਆਰਿਆਂ ਤੋਂ ਬਿਨਾਂ ਜੇ ਦਾਤ ਲੈ ਕੇ ਪੰਜ ਪਿਆਰਿਆਂ ਤੋਂ ਬਿਨਾਂ ਗੱਲ ਨਹੀਂ ਬਣਦੀ ਪੰਜ ਪਿਆਰੇ ਹੀ ਕਿਰਪਾ ਕਰਨ ਤਾਂ ਨਾਮ ਦੀ ਦਾਤ ਮਿਲਦੀ ਹੈ ਰਾਮ ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਆ ਰਹਾਉ ਉਹਨਾਂ ਗੁਰਮੁਖਾਂ ਪਿਆਰਿਆਂ ਨੇ ਪਰਮਾਤਮਾ ਨਾਮ ਨੂੰ ਉਚਾਰਿਆ ਤੇ ਰੋਜ਼ ਸੁਖ ਪਾਇਆ ਜਿਹਦੇ ਉੱਤੇ ਹਰੀ ਜੋ ਰਾਜਾ ਰੂਪ ਹੈ ਉਹਦੀ ਮਾਇਆ ਹੁੰਦੀ ਕਿਰਪਾ ਹੋਈ ਹੈ ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਮਹਾਰਾਜ ਕਥਨ ਕਰਦੇ ਜਿਸ ਬੰਦੇ ਨੇ ਪੂਰਨ ਭਾਗ ਨੇ ਚੰਗੇ ਭਾਗ ਨੇ ਉਹ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਨਾਲ ਉਹਨੂੰ ਇਸਤ ਰੂਪ ਸੁਹਾਗ ਹੁੰਦਾ ਪਤੀ ਮਿਲਿਆ ਸੁਹਾਗ ਹੁੰਦਾ ਉਹਨੂੰ ਆਨੰਦ ਦੀ ਪ੍ਰਾਪਤੀ ਹੋਈ ਸੋ ਗੌੜੀ ਰਾਗ ਦੇ ਅਗਲਾ ਸ਼ਬਦ ਮਹਾਰਾਜ ਫਰਮਾਉਂਦੇ ਪੰਜਵੇਂ ਪਾਤਸ਼ਾਹ ਸੋ ਹੁਣ ਮਹਾਰਾਜ ਫਰਮਾਉਂਦੇ ਨੇ ਜਿਹੜਾ ਸ਼ਬਦ ਜਿਵੇਂ ਗੌਂਡ ਅਤੇ ਪੁਸ਼ ਕਰਨੇ ਜਾਤੀ ਦੇ ਬ੍ਰਾਹਮਣ ਨੇ ਉਸੇ ਤਰ੍ਹਾਂ ਕਦਰੂ ਸੰਗਿਆ ਦੇ ਇੱਕ ਬ੍ਰਾਹਮਣ ਸੀ ਸੋ ਉਹਦਾ ਇਹ ਨੇਮ ਸੀ ਜਿੱਥੇ ਵੀ ਵਿਆਹ ਸੁਣੇ ਉਹ ਚਾਹੇ ਵਿਆਹ ਲੜਕੀ ਦਾ ਹੋਵੇ ਚਾਹੇ ਲੜਕੇ ਦਾ ਹੋਵੇ ਉੱਥੇ ਪਹੁੰਚ ਕੇ ਸੋ ਜਿਵੇਂ ਰੋਟੀ ਖਾਣ ਬੈਠਦੇ ਨੇ ਬ੍ਰਾਹਮਣ ਸਿਰਫ ਇੱਕ ਆਪਣੀ ਧੋਤੀ ਪਾਈ ਹੁੰਦੀ ਬਾਕੀ ਕੱਪੜੇ ਨਹੀਂ ਪਾਉਂਦੇ ਕੱਪੜੇ ਲਾਹ ਕੇ ਨੱਚਦਾ ਟੱਪਦਾ ਸੀ ਅਤੇ ਆਪਣੇ ਮਨ ਦੇ ਕਹੇ ਅਨੁਸਾਰ ਜਬਰਨ ਦਾਨ ਲੈਂਦਾ ਸੀ ਲੋਕਾਂ ਤੋਂ ਜੇ ਕੋਈ ਨਾ ਦਾਨ ਦੇਵੇ ਤਾਂ ਛੁਰੀ ਕੱਢ ਕੇ ਡਰਾਉਂਦਾ ਸੀ ਕਿ ਜੇ ਮੈਨੂੰ ਆਪ ਦਾਨ ਨਾ ਦਿਓਗੇ ਛੁਰੀ ਮਾਰ ਕੇ ਮਰ ਜਾਵਾਂਗਾ ਦੂਜੇ ਨੂੰ ਨਹੀਂ ਮਾਰਦਾ ਆਪ ਹੀ ਕਹਿੰਦਾ ਮਰ ਜਾਊ ਤੁਹਾਡੇ ਉੱਤੇ ਬ੍ਰਹਮ ਹੱਤਿਆ ਦਾ ਦੋਸ਼ ਚਾੜ ਦਿਆਂਗਾ ਜਿਸ ਕਰਕੇ ਤੁਹਾਡੇ ਵਿਆਹ ਵਿੱਚ ਭੰਗ ਪੈ ਜਾਵੇਗਾ ਸੋ ਲੋਕਾਂ ਨੇ ਡਰਦਿਆਂ ਮਾਰਿਆਂ ਦਾਨ ਦੇ ਦੇਣਾ ਅੱਗੇ ਤਾਂ ਇਹ ਬ੍ਰਾਹਮਣ ਦੀ ਕਰਤੱਵਤਾ ਬਾਰੇ ਸੁਣਦੇ ਸਨ ਹੁਣ ਜਿਸ ਵੇਲੇ ਪੰਚਮ ਪਿਤਾ ਜੀ ਨੇ ਆਪਣੇ ਸਾਹਿਬਜ਼ਾਦੇ ਛੇਵੇਂ ਪਾਸ ਦਾ ਵਿਆਹ ਰਚਿਆ ਤਾਂ ਉਹੀ ਬ੍ਰਾਹਮਣ ਸੁਣ ਕੇ ਪਾਸ ਆ ਪਹੁੰਚਿਆ ਅਤੇ ਸਿੱਖਾਂ ਨੇ ਕਿਹਾ ਗਰੀਬ ਨਿਵਾਜ ਇਹ ਉਹੀ ਕਦਰੂ ਬ੍ਰਾਹਮਣ ਹੈ ਜੋ ਜਬਰਦਸਤੀ ਲੋਕਾਂ ਕੋਲ ਦਾਨ ਲੈਂਦਾ ਸੋ ਇਹ ਗੱਲ ਸੁਣ ਕੇ ਮਹਾਰਾਜ ਨੇ ਉਹਨੂੰ ਸ਼ੁਭ ਸਿੱਖਿਆ ਦਿੱਤੀ ਭਾਈ ਨਾਮ ਜਪੀਦਾ ਹੁੰਦਾ ਜਿਹੜੇ ਆਪ ਪੁੱਠੇ ਕੰਮ ਤੂੰ ਕਰਦਾ ਇਹ ਨਾ ਕਰਿਆ ਕਰ ਸਤਿਗੁਰੂ ਨੇ ਫਿਰ ਉਹਨੂੰ ਸਮਝਾਉਣ ਵਾਸਤੇ ਸ਼ਬਦ ਉਚਾਰਨ ਕੀਤਾ ਗੌੜੀ ਰਾਗ ਦੇ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਧੋਤੀ ਖੋਲ ਵਿਛਾਏ ਹੇਠ ਗਰ ਤਬ ਵਾਂਗੂ ਲਾਹੇ ਪੇਟ। ਕਹਿੰਦੇ ਕਦਰੂ ਤੂੰ ਧੋਤੀ ਨੂੰ ਖੋਲ ਕੇ ਹੇਠਾਂ ਵਛਾਉਂਦਾ ਤੇ ਗਧੇ ਵਾਂਗੂ ਪੇਟ ਵਿੱਚ ਭੋਜਨ ਲਾਹੀ ਜਾਂਦਾ। ਪੇਟ ਵਿੱਚ ਭੋਜਨ ਬਹੁਤਾ ਪਾਉਣ ਵਾਸਤੇ ਤੋ ਬਈ ਸਿਰਫ ਧੋਤੀ ਖੋਲ ਕੇ ਥੱਲੇ ਵਿਛਾ ਕੇ ਬਹਿ ਜਾਣਾ ਬਸ, ਕਿਉਂਕਿ ਜੇ ਲੱਕ ਵਿੱਚ ਧੋਤੀ ਕਸੀ ਹੋਈ ਤਾਂ ਫਿਰ ਰੋਟੀ ਘੱਟ ਖਾਧੀ ਜਾਂਦੀ। ਪੁਰਾਣੇ ਲੋਕ ਇਸ ਤਰ੍ਹਾਂ ਹੀ ਕਰਦੇ, ਰਾਜ ਰਾਜ ਖਾਈ ਜਾਣਾ ਖਾਈ ਜਾਣਾ, ਇੰਨੀ ਰੋਟੀ ਖਾ ਲੈਣੀ ਕਿ ਫਿਰ ਸੋ ਜਿਵੇਂ ਕੋਈ ਲੜਕੀ ਆਈ ਸੀ ਬ੍ਰਾਹਮਣਾਂ ਦੇ ਘਰੇ ਵਿਆਹ ਕੇ, ਸੋ ਚੁੱਲ੍ਹਾ ਚੌਂਕਾ ਕਰ ਰਹੀ ਸੀ, ਉਹਦੀ ਸੱਸ ਕਹਿਣ ਲੱਗੀ ਧੀਏ ਮੰਜਾ ਵਿਛਾ ਦੇ, ਕਹਿੰਦੇ ਤੇਰੇ ਸੋ ਪਿਤਾ ਜੀ ਨੇ ਆਉਣਾ ਨਾ ਬਾਹਰੋਂ, ਸਹੁਰਾ ਸਾਹਿਬ ਨੇ, ਕਹਿੰਦੇ ਆਉਂਦਾ ਛੱਕ ਕੇ ਆਉਣਾ, ਫਿਰ ਆਉਂਦੇ ਹੀ ਲੰਮੇ ਪੈਣਾ ਉਹਨਾਂ ਨੇ। ਕਹਿੰਦੀ ਬਸ ਆ ਕੇ ਲੰਮੇ ਪੈਣਾ? ਕਹਿੰਦੀ ਹਾਂ। ਕਹਿੰਦੀ ਮੇਰੇ ਪਿਤਾ ਜੀ ਤਾਂ ਉੱਥੋਂ ਹੀ ਪਾ ਕੇ ਲਿਆਉਂਦੇ ਨੇ। ਕਹਿੰਦੀ ਇੰਨਾ ਰੱਜ ਜਾਂਦੇ ਨੇ ਉਹ, ਨਿਆਉਂਦਾ ਖਾ ਕੇ ਤੁਰਨ ਜੋਗੇ ਨਹੀਂ ਰਹਿੰਦੇ ਫਿਰ। ਕਹਿੰਦੀ ਫਿਰ ਉੱਥੋਂ ਚਾਰ ਜਾਣੇ ਮੰਜੇ ਤੇ ਪਾ ਕੇ ਘਰੇ ਛੱਡ ਕੇ ਜਾਂਦੇ। ਇਸ ਕਰਕੇ ਪੁਰਾਣੇ ਲੋਕ ਬਸ ਇਹੀ ਗੱਲ ਜਾਣਦੇ, ਖਾਈ ਜਾਓ ਬਸ, ਦੂਜੀ ਕੋਈ ਗੱਲ ਹੀ ਨਹੀਂ। ਕਲਕੱਤੇ ਵੱਲ ਇਸ ਤਰ੍ਹਾਂ ਹੀ ਜਦੋਂ ਗਏ ਸੀ ਇੱਕ ਵਾਰੀ, ਉੱਥੇ ਦੱਸਦੇ ਸੀ ਵੀ ਪਹਿਲਾਂ ਰੋਟੀ ਖਵਾਉਂਦੇ ਨੇ, ਫਿਰ ਉਹਨੂੰ ਉੱਥੇ ਕਲਕੱਤੇ ਵਾਲੇ ਰਸਗੁੱਲੇ ਜੇ ਖਵਾਉਂਦੇ, ਫਿਰ ਉਹ 20-30 ਖਾ ਲੈਂਦਾ। ਫਿਰ ਕਹਿੰਦਾ ਬਸ ਬਈ ਰੱਜ ਗਏ। ਕਹਿੰਦੇ ਜੀ ਹੁਣ 5 ਰੁਪਏ ਇੱਕ ਦੇ ਨਾਲ ਮਿਲਣਗੇ। ਫਿਰ ਉਹ 2 ਕੁ ਖਾ ਲੈਂਦਾ, ਫਿਰ ਕਹਿੰਦੇ 10 ਰੁਪਏ ਮਿਲਣਗੇ, ਫਿਰ 2 ਖਾ ਲੈਂਦਾ, 50 ਰੁਪਈਆ, ਫਿਰ 100 ਰੁਪਏ, ਇੱਕ ਨਾਲ 100 ਮਿਲੂ, 500 ਮਿਲੂ, ਫਿਰ ਇੱਕ ਨਾਲ 1000 ਰੁਪਈਏ ਤੱਕ ਕਰਨੀ। ਹੁਣ ਜਦੋਂ ਰੱਜ ਕੇ ਕਹਿੰਦੇ ਜੇ ਚੜ੍ਹਾਈ ਕਰ ਗਿਆ ਖਾ ਕੇ, ਫਿਰ ਜੱਗ ਸਫਲਾ ਮੰਨਿਆ ਜਾਊਗਾ। ਉਹ ਖਵਾ ਖਵਾਈ ਮਾਰ ਦਿੰਦੇ ਅਗਲੇ ਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਵੀ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ, ਖਾਈ ਜਾਓ ਖਾਈ ਜਾਓ। ਅਲਪਹਾਰ ਸੁਲਭ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਬਿਨ ਕਰਤੂਤੀ ਮੁਕਤ ਨਾ ਪਾਈਐ, ਮੁਕਤ ਪਦਾਰਥ ਨਾਮ ਧਿਆਈਐ ਰਹਾਉ। ਮਹਾਰਾਜ ਕਹਿੰਦੇ ਭਗਤੀ ਆਦਿਕ ਜਿਹੜੇ ਸ੍ਰੇਸ਼ਠ ਕਰਤੱਵਤਾ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਬੰਦੇ ਨੂੰ, ਕਿਉਂਕਿ ਨਾਮ ਦੇ ਧਿਆਉਣ ਕਰਕੇ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ। ਤੂੰ ਲੋਕਾਂ ਦਾ ਖਾਈ ਜਾਂਦਾ, ਪੈਸੇ ਇਕੱਠੇ ਕਰੀ ਜਾਂਦੇ ਤੇ ਲੋਕਾਂ ਨੂੰ ਐਵੇਂ ਤਿਲਕ ਲਾ ਲਾ ਕੇ ਦਿਖਾਈ ਜਾਂਦਾ, ਇਹ ਅਸਲੀ ਪੰਡਤਾਂ ਵਾਲੀ ਗੱਲ ਨਹੀਂ ਹੈਗੀ। ਪੂਜਾ ਤਿਲਕ ਕਰਤ ਇਸ ਨਾਨਾ, ਛੁਰੀ ਕਾਢ ਲੇਵੈ ਹੱਥ ਦਾਨਾ। ਕਹਿੰਦੇ ਲੋਕਾਂ ਨੂੰ ਦਿਖਾਉਣ ਵਾਸਤੇ ਠਾਕੁਰ ਦੀ ਪੂਜਾ ਦਿਖਾਵੇ ਮਾਤਰ ਕਰਦਾ। ਪੂਜਾ ਹੁੰਦੀ ਦਿਲੋਂ, ਪੂਜਾ ਕੀਚਾ ਨਾਮ ਤੇ ਆਈ ਹੈ, ਤੇ ਮੱਥੇ ਤੇ ਤਿਲਕ ਲਗਾਉਂਦਾ। ਮੱਥੇ ਤੇ ਤਿਲਕ ਉੱਥੇ ਉੱਥੇ ਲੱਗਦਾ ਜਿੱਥੇ ਜਿੱਥੇ ਆਪਣੇ ਅੰਦਰ ਚੱਕਰ ਨੇ, ਅੰਦਰ ਜਿਹੜੇ ਚੱਕਰ ਖੁੱਲਦੇ ਨੇ ਆਪਣੇ। ਅਸਲ ਵਿੱਚ ਤਿਲਕ ਮਸਤਕ ਤੇ ਹੁੰਦਾ, ਉਦੋਂ ਉਤਲੇ ਪਾਸੇ ਹੁੰਦਾ, ਛਾਤੀ ਤੇ ਹੁੰਦਾ, ਇੱਥੇ ਵੀ ਆਪਣੇ ਅੰਦਰ ਚੱਕਰ, ਗਲੇ ਤੇ ਹੁੰਦਾ ਚੱਕਰ, ਔਰ ਫਿਰ ਇਹ ਹਿਰਦੇ 'ਚ ਹੁੰਦਾ ਪ੍ਰਕਾਸ਼, ਜਿਹੜਾ ਜਿੱਥੇ ਧੁੰਨੀ ਤੇ ਲਾਉਂਦੇ ਨੇ। ਲਾਉਂਦੇ ਤਾਂ ਚੰਦਨ ਨੇ ਠੰਡਾ ਕਰਨ ਨੂੰ, ਉਹ ਲਾਉਂਦੇ ਤਾਂ ਰਿਸ਼ੀ ਮੁਨੀ ਸੀ ਜਿਨ੍ਹਾਂ ਨੇ ਅਭਿਆਸ ਕਰਨਾ ਹੁੰਦਾ। ਲੋਕੀ ਦੇਖਾ ਦੇਖੀ ਵੀ ਤਿਲਕ ਲਾਈ ਜਾਂਦੇ, 12 ਤਿਲਕ ਲੱਗਦੇ ਨੇ ਇਹ। ਉਹ 12 ਸਥਾਨਾਂ ਤੇ ਜਿੱਥੇ ਬ੍ਰਹਮ ਦਾ ਵਾਸਾ ਸਰੀਰ ਵਿੱਚ, ਉੱਥੇ ਚੰਦਨ ਦਾ ਲੇਪ ਕਰਦੇ ਹੁੰਦੇ ਅਸਲ ਵਿੱਚ ਸਮਾਧੀ ਲਾਉਣ ਵੇਲੇ। ਉਹ ਕਿਸੇ ਬੰਦੇ ਦੇਖਿਆ ਉਹ ਸਾਧੂ ਲਾਈ ਬੈਠਾ ਤਿਲਕ ਇੱਥੇ, ਤੇ ਉਹਨੇ ਵੀ ਲਾ ਲਏ। ਦੇਖਾ ਦੇਖੀ ਸਾਰੀ ਦੁਨੀਆਂ ਲਾਉਣ ਲੱਗ ਗਈ। ਉਹਨਾਂ ਨੂੰ ਮਤਲਬ ਨਹੀਂ ਸੀ ਪਤਾ ਤਿਲਕ ਦਾ ਮਤਲਬ ਕੀ ਹੁੰਦਾ, ਨਾ ਪੂਜਾ ਦਾ ਪਤਾ ਲੋਕਾਂ ਨੂੰ ਪੂਜਾ ਹੁੰਦੀ ਕੀ ਹੈ। ਪੂਜਾ ਵੀ ਇੱਕ ਖਾਸ ਚੀਜ਼ ਹੈ, ਤਿਲਕ ਲਾਉਣਾ ਵੀ ਖਾਸ ਗੱਲ ਸੀ। ਪਰ ਮਹਾਰਾਜ ਨੇ ਬਾਣੀ ਅੰਦਰ ਲਿਖ ਦਿੱਤਾ, ਤਿਲਕ ਲਿਲਾਟ ਜਾਣੈ ਪ੍ਰਭ ਏਕ। ਲਿਲਾਟ ਹੁੰਦਾ ਮੱਥਾ, ਤਿਲਕ ਮੱਥੇ ਉੱਤੇ ਤਿਲਕ ਲਾਉਣਾ ਗੁਰਸਿੱਖੀ ਚ ਕੀ ਹੈ, ਜਾਣੈ ਪ੍ਰਭ ਏਕ, ਇੱਕ ਓੰਕਾਰ ਨੂੰ ਜਾਣ ਲੈਣਾ ਹੀ ਤਿਲਕ ਲਾਉਣਾ ਹੈ ਸਾਡਾ। ਛੁਰੀ ਕਾਢ ਲੇਵੈ ਹੱਥ ਦਾਨਾ, ਅਤੇ ਇਸ਼ਨਾਨ ਵੀ ਨਹੀਂ ਕਰਦਾ, ਮੱਥੇ ਤੇ ਤਿਲਕ ਲਾ ਕੇ ਫਿਰ ਇਸ਼ਨਾਨ ਕਰਦਾ ਅਥਵਾ ਇਹ ਸਾਰੀ ਕਿਰਿਆ ਕਰਦਾ, ਇਸ਼ਨਾਨ ਕਰਨਾ, ਤਿਲਕ ਲਾਉਣਾ, ਫਿਰ ਹੱਥ ਵਿੱਚ ਛੁਰੀ ਕੱਢ ਕੇ ਲੋਕਾਂ ਨੂੰ ਡਰਾ ਕੇ ਦਾਨ ਲੈਣਾ। ਛੁਰੀ ਕਾਢ ਲੇਵੈ ਹੱਥ ਦਾਨਾ, ਵੇਦ ਪੜੈ ਮੁਖ ਮਿੱਠੀ ਬਾਣੀ, ਜੀਆਂ ਕੋਹਤ ਨਾ ਸੰਗੈ ਪ੍ਰਾਣੀ। ਮੂੰਹ ਤੋਂ ਮਿੱਠੀ ਬਾਣੀ ਦੁਆਰਾ ਵੇਦਾਂ ਨੂੰ ਪੜ੍ਹਦਾ, ਪਰ ਇਹ ਪ੍ਰਾਣੀ ਤੂੰ ਜੀਆਂ ਨੂੰ ਕਹਿੰਦਾ ਹੋਇਆ ਸੰਗਾ ਤੋਂ ਭਾਵ ਸ਼ਰਮ ਨਹੀਂ ਕਰਦਾ। ਜਿਹੜਾ ਜੀਆਂ ਨੂੰ ਦੁੱਖ ਦੇ ਕੇ ਜਬਰਨ ਦਾਨ ਲੈਂਦਾ ਹੈ, ਇਹੀ ਜੀਆਂ ਦਾ ਕੋਹਣਾ ਹੁੰਦਾ ਹੈ। ਕਹਿੰਦੇ ਭਾਈ ਤੂੰ ਪ੍ਰਤੱਖ ਜੀਆਂ ਨੂੰ ਕਹਿੰਦਾ ਹੋਇਆ ਸ਼ਰਮ ਨਹੀਂ ਕਰਦਾ, ਜੋ ਮੱਛੀ ਦਾ ਮਾਸ ਖਾ ਕੇ ਕਹਿੰਦਾ ਮੈਂ ਜਲ ਤੋਰੀ ਖਾਧੀ ਹੈ, ਕਦੇ ਕੁਛ ਖਾ ਲੈਂਦਾ ਕਦੇ ਕੁਛ ਖਾ ਲੈਂਦਾ। ਸੋ ਇਸ ਤਰ੍ਹਾਂ ਕਰਨ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਲੋਕ ਪੁਰਾਣੇ ਟਾਈਮ ਦੇ ਅੰਦਰ, ਕਿਉਂਕਿ ਉਦੋਂ ਇਸੇ ਨੂੰ ਹੀ ਕਹਿੰਦੇ ਸੀਗੇ ਕਿ ਜੇ ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਹ ਕੀ ਪ੍ਰਤੀਤ। ਵਿਪਰਨ ਦੀ ਰੀਤੀ ਆ ਦੱਸੀਏ ਸ਼ਬਦ ਵਿੱਚ, ਵੀ ਸਿਰਫ ਖੀਰ ਖਾਣਾ ਸਿੱਖ ਹੁੰਦਾ ਉਹ ਖੀਰ ਹੀ ਖਾਈ ਜਾਂਦਾ ਸੀ, ਉਦੋਂ ਖੀਰ ਬਾਹਲੀ ਖਾਂਦੇ ਹੁੰਦੇ ਸੀ ਅਤੇ ਫਿਰ ਲੋਕ ਮੁੜ ਕੇ ਬਹਾਨਾ ਜਿਹਾ ਬਣਾ ਕੇ ਮੀਟ ਖਾਣ ਲੱਗ ਗਏ, ਫਿਰ ਅੱਜ ਰਾਜ ਇਹ ਵੀ ਖਾਈ ਜਾਂਦੇ ਨੇ। ਹੋਰ ਬੜੀਆਂ ਅਲਾਮਤਾਂ ਖੜੀਆਂ ਹੋ ਗਈਆਂ, ਜੇ ਕਹੀਏ ਤਾਂ ਫਿਰ ਬਹੁਤ ਗੁੱਸਾ ਕਰਦੇ ਨੇ। ਜੇ ਖਾਣਾ ਪੀਣਾ ਸੀ ਤਾਂ ਪਹਿਲਾਂ ਹੀ ਚਲੀ ਜਾਂਦਾ, ਖਾਣ ਪੀਣ ਨੂੰ ਕੀ ਸੀਗਾ। ਫਿਰ ਤਾਂ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਸਾਰਾ ਕੁਝ ਚੱਲਦਾ ਹੀ ਸੀ, ਫਿਰ ਉਹਨਾਂ ਨੂੰ ਕਹਿਣ ਦੀ ਵੀ ਕੀ ਲੋੜ ਸੀ। ਗੁਰੂ ਨਾਨਕ ਸਾਹਿਬ ਤਾਂ ਹਟਾਉਣ ਆਏ ਸੀ, ਉਹਨਾਂ ਦਾ ਨਾਮ ਜਪਾਉਣਾ ਸੀ ਮਹਾਰਾਜ ਨੇ। ਕਹੋ ਨਾਨਕ ਜਿਸ ਕਿਰਪਾ ਧਾਰੈ, ਹਿਰਦਾ ਸੁੱਧ ਬ੍ਰਹਮ ਵਿਚਾਰੈ। ਮਹਾਰਾਜ ਕਥਨ ਕਰਦੇ ਵਾਹਿਗੁਰੂ ਜੀ ਦੇ ਉੱਤੇ ਕਿਰਪਾ ਧਾਰਦਾ ਉਹਦਾ ਹਿਰਦਾ ਸ਼ੁੱਧ ਹੁੰਦਾ ਅਤੇ ਉਹੀ ਬ੍ਰਹਮ ਨੂੰ ਵਿਚਾਰਦਾ। ਇਸ ਤਰ੍ਹਾਂ ਉਪਦੇਸ਼ ਦੇਣ ਨੂੰ ਸੁਣ ਕੇ ਉਹਨੇ ਜਬਰਨ ਦਾਨ ਲੈਣਾ ਬੰਦ ਕਰ ਦਿੱਤਾ ਅਤੇ ਸਿਮਰਨ ਕਰਨ ਲੱਗ ਪਿਆ, ਸ਼ਾਂਤੀ ਹੋ ਗਈ। ਮਹਾਰਾਜ ਕਹਿੰਦੇ ਦੇਖ ਗੱਲ ਸੁਣ, ਲੋਕਾਂ ਨਾਲ ਡਰਾਇਆ ਕਰ, ਲੇਖਾ ਦੇਣਾ ਪੈਣਾ, ਇੱਥੇ ਆ ਕੇ ਲੰਗਰ ਛਕ ਲਿਆ ਕਰ ਅਤੇ ਬਹਿ ਕੇ ਆ ਸੇਵਾ ਕਰਿਆ ਕਰ, ਭਗਤੀ ਕਰਿਆ ਕਰ, ਨਾਮ ਜਪਿਆ ਕਰ। ਕੁਛ ਸਤਿਗੁਰੂ ਨੇ ਵੈਸੇ ਵੀ ਕਿਰਪਾ ਨਾਲ ਤੱਕਿਆ ਅਤੇ ਠੀਕ ਹੋ ਗਿਆ। ਇਸ ਤਰ੍ਹਾਂ ਕਈ ਬੰਦਿਆਂ ਦੇ ਖਾਣ ਦੇ ਬਹਾਨੇ ਢੰਗ ਬਣਾਏ ਹੁੰਦੇ ਨੇ, ਉਹਨਾਂ ਨੂੰ ਵੀ ਸਮਝ ਕੇ ਚੱਲਣਾ ਚਾਹੀਦਾ ਕਿ ਲੇਖਾ ਫਿਰ ਦੇਣਾ ਪੈਂਦਾ ਸੰਸਾਰ ਤੋਂ ਜਾ ਕੇ। ਬਿਕਰਮੀ ਸੰਮਤ 1651 'ਚ ਭਾਗਾਂ ਭਰੀ ਵਿਸਾਖੀ ਦੇ ਪੁਰਬ 'ਤੇ ਦੂਰ ਦੂਰ ਦੀਆਂ ਸੰਗਤਾਂ ਮਹਾਰਾਜ ਦਰਸ਼ਨ ਨੂੰ ਜਦੋਂ ਆਈਆਂ ਤਾਂ ਦਸਵੰਧ ਦੀ ਮਾਇਆ ਭੇਟਾ ਕਰਕੇ ਗੁਰੂ ਚਰਨਾਂ 'ਚ ਸਿਰ ਝੁਕਾਇਆ, ਦਰਸ਼ਨ ਕਰਕੇ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕੀਤਾ। ਤੋ ਇਸ ਵਾਰੀ ਕਹਿੰਦੇ ਹੋਇਆ ਕਿ ਕਾਬਲ ਵਿੱਚੋਂ ਆਈ ਸੰਗਤ ਨਾਲ ਇੱਕ ਪ੍ਰੇਮੀ ਸਿੱਖ ਨੇ ਮਹਾਰਾਜ ਚਰਨਾਂ 'ਚ ਬੜੀ ਅਮੋਲਕ ਭੇਟਾ ਰੱਖੀ, ਜਿਸ ਵਿੱਚ ਹੋਰ ਵਸਤੂਆਂ ਤੋਂ ਇਲਾਵਾ 3 ਜਨਾਨੇ ਬਸਤਰ ਵੀ ਸਨ। ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਇਹ ਬਸਤਰ ਮੈਂ ਬੜੇ ਸਿਦਕ ਨਾਲ ਮਾਤਾ ਗੰਗਾ ਜੀ ਵਾਸਤੇ ਤਿਆਰ ਕਰਵਾ ਕੇ ਲਿਆਂਦੇ ਹੈ, ਇਹ ਕੱਪੜੇ ਗੁਰੂ ਦੇ ਮਹਿਲਾਂ 'ਚ ਭੇਜ ਦਿਓ। ਮਹਾਰਾਜ ਨੇ ਉਹਦੀ ਭਾਵਨਾ ਦੇਖ ਕੇ ਦੋਹਾਂ ਲੋਕਾਂ ਦੇ ਸੁੱਖ ਬਖਸ਼ ਕੇ ਉਹਨੂੰ ਵਾਪਸ ਤੋਰ ਦਿੱਤਾ। ਉਹ ਤਾਂ ਗੁਰੂ ਜਸ ਕਰਦਾ ਹੋਇਆ ਸੰਗਤ ਨਾਲ ਆਪਣੇ ਦੇਸ਼ ਨੂੰ ਵਾਪਸ ਚਲਿਆ ਗਿਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਦੀ ਸ਼ਰਧਾ ਅਨੁਸਾਰ ਉਹ ਕੱਪੜੇ ਮਹਿਲਾਂ ਵਿੱਚ ਭੇਜ ਦਿੱਤੇ। ਮਾਤਾ ਗੰਗਾ ਜੀ ਗੁਰਗੱਦੀ ਦੀ ਮਹਿਮਾ ਅਤੇ ਗੁਰੂ ਨਾਨਕ ਦੇਵ ਦੀ ਵਡਿਆਈ ਜਾਣ ਕੇ ਪ੍ਰਸੰਨ ਹੋਏ। ਫਿਰ ਉਹ ਕੀਮਤੀ ਬਸਤਰ ਦਾਸੀ ਤੋਂ ਸੰਭਾਲ ਕੇ ਰਖਵਾ ਦਿੱਤੇ। ਵਿਸਾਖ ਦਾ ਮਹੀਨਾ ਬੀਤ ਗਿਆ, ਜੇਠ ਤੇ ਹਾੜ੍ਹ ਵੀ ਲੰਘ ਗਿਆ, ਸਾਉਣ ਤੇ ਭਾਦਰੋਂ ਦੀਆਂ ਝੜੀਆਂ ਵੀ ਆਪਣੇ ਸਮੇਂ ਅਨੁਸਾਰ ਤੁਰ ਪਈਆਂ। ਫਿਰ ਚੜ੍ਹੇ ਅੱਸੂ ਦੇ ਮਹੀਨੇ ਮਾਤਾ ਗੰਗਾ ਜੀ ਨੇ ਦਾਸੀ ਨੂੰ ਕਹਿ ਕੇ ਉਹਨਾਂ ਕੱਪੜਿਆਂ ਨੂੰ ਧੁੱਪ ਲਵਾਉਣ ਵਾਸਤੇ ਕੋਠੇ ਤੇ ਮੰਜਿਆਂ ਤੇ ਖੰਡਾਤਾ। ਪਿਰਥੀ ਚੰਦ ਦਾ ਘਰ ਨਾਲ ਹੀ ਸੀ। ਜਦ ਪਿਰਥੀ ਚੰਦ ਦੀ ਦਾਸੀ ਕੋਠੇ ਤੇ ਕਿਸੇ ਕੰਮ ਗਈ ਤਾਂ ਉਹਨਾਂ ਕੱਪੜਿਆਂ ਨੂੰ ਵੇਖ ਕੇ ਸੜ ਬਲ ਗਈ ਤੇ ਹੇਠਾਂ ਆ ਕੇ ਪਿਰਥੀ ਦੇ ਘਰ ਵਾਲੀ ਜਿਹਦਾ ਨਾਂ ਸੀ ਕਰਮੋ ਨੂੰ ਆਖਦੀ ਹੈ, ਉੱਪਰ ਚੜ੍ਹ ਕੇ ਦੇਖੋ ਤੁਹਾਡੀ ਦਰਾਣੀ ਦੇ ਘਰ ਇਹੋ ਜਿਹੇ ਸੋਹਣੇ ਸੋਹਣੇ ਕੱਪੜੇ ਨੇ ਜੋ ਕਿਸੇ ਬਾਦਸ਼ਾਹ ਦੇ ਘਰ ਵੀ ਨਹੀਂ ਹੋਣਗੇ। ਜਦ ਕਰਮੋ ਨੇ ਉੱਪਰ ਜਾ ਕੇ ਉਹਨਾਂ ਕੱਪੜਿਆਂ ਨੂੰ ਸੂਰਜ ਦੀਆਂ ਕਿਰਨਾਂ ਨਾਲ ਐਂ ਝਲਮਲ ਝਲਮਲ ਕਰਦੇ ਦੇਖਿਆ ਤਾਂ ਉਹ ਗਸ਼ ਖਾ ਕੇ ਡਿੱਗ ਪਈ। ਕੁਛ ਚਿਰ ਬਾਅਦ ਆਪਣੀ ਦਾਸੀ ਦੀ ਸਹਾਇਤਾ ਨਾਲ ਹੇਠਾਂ ਉਤਰੀ। ਜਾਂ ਸ਼ਾਮ ਨੂੰ ਪਿਰਥੀ ਚੰਦ ਘਰ ਆਇਆ ਤਾਂ ਉਹਨੂੰ ਸਾਰੀ ਗੱਲ ਸੁਣਾਉਂਦਿਆਂ ਹੋਇਆ ਕਿਹਾ, ਜੇ ਆਪ ਆਪਣੇ ਗੁਰੂ ਪਿਤਾ ਦੀ ਸੇਵਾ ਕਰਦੇ ਤਾਂ ਗੁਰਤਾ ਗੱਦੀ ਸਾਡੇ ਘਰ ਆ ਜਾਣੀ ਸੀ ਅਤੇ ਸੰਗਤਾਂ ਵੱਲੋਂ ਅਮੋਲਕ ਪਦਾਰਥ ਆਉਣੇ ਸੀ। ਹੁਣ ਤਾਂ ਸਾਡੇ ਸ਼ਰੀਕਾਂ ਦੇ ਘਰ 'ਚ ਅਜਿਹੇ ਪਦਾਰਥ ਕੱਪੜੇ ਆ ਰਹੇ ਜਿਨ੍ਹਾਂ ਨੂੰ ਵੇਖ ਕੇ ਮੇਰਾ ਹਿਰਦਾ ਸੜ ਗਿਆ। ਅੱਜ ਇਹ ਗੱਲ ਸੁਣ ਕੇ ਪਿਰਥੀ ਚੰਦ ਨੇ ਕਿਹਾ, ਘਬਰਾ ਨਾ ਜਰਾ, ਠਹਿਰ, ਇਹਨਾਂ ਦੇ ਘਰ ਜਿਹੜਾ ਪੁੱਤਰ ਹੈ ਇਹਨੇ ਸਾਰੀ ਜਾਇਦਾਦ ਦਾ ਮਾਲਕ ਅਸੀਂ ਬਣਨਾ। ਕਿਉਂ? ਕੋਲ ਦਾਸੀ ਬੈਠੀ ਵੀ ਇਹ ਗੱਲਾਂ ਸੁਣ ਰਹੀ ਸੀ। ਉਹਨੇ ਇੱਕ ਦਿਨ ਕੋਠੇ ਚੜ੍ਹ ਕੇ ਬੈਠਿਆਂ ਮਾਤਾ ਗੰਗਾ ਜੀ ਦੀ ਦਾਸੀ ਨੂੰ ਕਹਿ ਦਿੱਤਾ, ਮਾਤਾ ਗੰਗਾ ਜੀ ਦੇ ਘਰ ਪੁੱਤਰ ਨਾ ਹੋਣ ਕਰਕੇ ਆਖਿਰ ਇਹਨਾਂ ਕੱਪੜਿਆਂ ਦੇ ਮਾਲਕ ਅਸੀਂ ਬਣਨਾ, ਕਿਉਂਕਿ ਇਹਨਾਂ ਦੇ ਘਰੇ ਔਲਾਦ ਨਹੀਂ ਹੋਣੀ, ਪਿਰਥੀ ਨੇ ਕਿਹਾ ਸੀ। ਇਹ ਗੱਲ ਸੁਣ ਕੇ ਦਾਸੀ ਨੇ ਹੇਠਾਂ ਆ ਕੇ ਮਾਤਾ ਗੰਗਾ ਜੀ ਨੂੰ ਕਿਹਾ, ਕਰਮੋਂ ਦੀ ਦਾਸੀ ਇਸ ਤਰ੍ਹਾਂ ਕਹਿੰਦੀ ਹੈ। ਇਹ ਗੱਲ ਸੁਣ ਕੇ ਮਾਤਾ ਗੰਗਾ ਜੀ ਦਾ ਮਾਨ ਭਾਰਿਆ ਆ, ਬੋਲੇ ਨਾ। ਦੂਜੇ ਦਿਨ ਜਦ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਪੌਣੇ ਤੋਂ ਬਾਹਰ ਆਏ ਤਾਂ ਇਧਰੋਂ ਕਰਮੋਂ ਇਸ਼ਨਾਨ ਕਰਨ ਵਾਸਤੇ ਜਾ ਰਹੀ ਸੀ। 2-4 ਅੰਮ੍ਰਿਤ ਦੀਆਂ ਬੂੰਦਾਂ ਉਹਦੇ ਕੱਪੜੇ ਪਰ ਪੈ ਜਾਣ ਕਰਕੇ ਉਹਨੇ ਬੜੇ ਗੁੱਸੇ ਨਾਲ ਆਖਿਆ, ਗੁਰਤਾ ਗੱਦੀ ਪਾ ਕੇ ਕਿਉਂ ਹੰਕਾਰੇ ਹੋ? ਕਿਸੇ ਵੱਡੇ ਛੋਟੇ ਦੇ ਸਤਿਕਾਰ ਦਾ ਕੋਈ ਪਤਾ ਨਹੀਂ ਤੁਹਾਨੂੰ? ਦੇਖ, ਮੇਰੇ ਸਾਰੇ ਕੱਪੜੇ ਭਿਉਂਤੇ ਆ, ਤਾਂ ਹੀ ਹੁਣ ਤੱਕ ਔਂਤਰੀ ਨਖੱਤਰੀ ਫਿਰਦੀਆਂ। ਗੰਗਾ ਜਲ ਭਾਵੇਂ ਸੀਤਲ ਹੈ ਪਰ ਅੱਗ ਉੱਤੇ ਰੱਖਿਆ ਉਹ ਵੀ ਖੌਲਣ ਲੱਗ ਜਾਂਦਾ। ਇਸੇ ਤਰ੍ਹਾਂ ਮਾਤਾ ਗੰਗਾ ਜੀ ਦਾ ਹਿਰਦਾ ਬੜਾ ਸੀਤਲ ਸੀ ਪਰ ਜਠਾਣੀ ਦੀ ਬੋਲੀ ਨੇ ਹਿਰਦਾ ਤਪਾਤਾ। ਉਸੇ ਵੇਲੇ ਜਗਤ ਗੁਰੂ ਗੁਰੂ ਅਰਜਨ ਦੇਵ ਜੀ ਪਾਸ ਜਾ ਕੇ ਝੋਲੀ ਅੱਡ ਕੇ ਬੇਨਤੀ ਕੀਤੀ, ਗਰੀਬ ਨਵਾਜ ਜੀਓ, ਹਜ਼ਾਰਾਂ ਮੀਲਾਂ ਤੇ ਬੈਠੇ ਸਿੱਖ ਆਪ ਜੀ ਤੋਂ ਮਨ ਇੱਛਤ ਫਲ ਪਾਉਂਦੇ ਨੇ, ਕੀ ਦਾਸੀ ਦੀ ਝੋਲੀ ਸੱਖਣੀ ਰਹੇਗੀ? ਬਖਸ਼ਿਸ਼ ਦੇ ਘਰ ਵਿੱਚ ਆ ਕੇ ਮਿੱਠੀ ਦਾਤ ਦੇ ਕੇ ਝੋਲੀ ਹਰੀ ਭਰੀ ਕਰੋ। ਸੋ ਮਹਾਰਾਜ ਨੇ ਕਿਹਾ, ਗੰਗਾ, ਮੇਰੇ ਪਾਸ ਜਿੰਨਾ ਪਦਾਰਥ ਹੈ ਸਾਰੀ ਸਿੱਖਾਂ ਦੀ ਅਮਾਨਤ ਹੈ, ਇਸ ਵਿੱਚੋਂ ਮੈਂ ਆਪਣੇ ਵਾਸਤੇ ਨਹੀਂ ਵਰਤ ਸਕਦਾ। ਜੇ ਤੁਸੀਂ ਲੈਣਾ ਤਾਂ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜੋ ਬੀੜ ਸਾਹਿਬ ਵਿੱਚ ਗੁਰੂ ਘਰ ਦੀ ਸੇਵਾ ਲਈ ਖੇਤੀਆਂ ਕਰਵਾ ਰਹੇ ਨੇ, ਉਹਨਾਂ ਦੀ ਸੇਵਾ ਕਰਕੇ ਉਹਨਾਂ ਤੋਂ ਵਰ ਪ੍ਰਾਪਤ ਕਰੋ। ਬਹੁਤ ਸਾਰੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੁੰਦਾ ਕਿ ਸਤਿਗੁਰੂ ਆਪਣੇ ਘਰ ਲਈ ਕੋਈ ਦਾਤ ਨਹੀਂ ਵਰਤਦੇ, ਸੰਗਤ ਦੀ ਮਾਇਆ ਅਤੇ ਕੋਈ ਤਾਕਤ, ਕਿਉਂਕਿ ਘਰਦਿਆਂ ਨੂੰ ਵੀ ਤਾਂ ਚਾਹੀਦਾ ਨਾ ਸੇਵਾ ਕਰਨ। ਹਜ਼ੂਰ ਤੋਂ ਇਹ ਗੱਲ ਸੁਣ ਕੇ ਮਾਤਾ ਗੰਗਾ ਜੀ ਰੱਥ ਗੱਡੀਆਂ ਅਤੇ ਦਾਸ ਦਾਸੀਆਂ ਸਮੇਤ ਬਹੁਤ ਸਾਰਾ ਪਰਿਵਾਰ ਲੈ ਕੇ ਬਾਜੇ ਵਜਾਉਂਦੇ ਬੀੜ ਸਾਹਿਬ ਪਹੁੰਚੇ। ਉਸ ਵੇਲੇ ਬਾਬਾ ਜੀ ਹਲ ਵਾਹ ਰਹੇ ਸੀ, ਬਾਜਿਆਂ ਦੇ ਰੌਲੇ ਸੁਣ ਕੇ ਹਲ ਵਾਹੁੰਦਿਆਂ ਅਤੇ ਬੈਲ ਡਰ ਗਏ। ਬਾਬਾ ਜੀ ਨੇ ਪੁੱਛਿਆ ਕੀ ਗੱਲ, ਕੌਣ ਆ ਰਿਹਾ? ਤਾਂ ਨਿਕਟਵਰਤੀ ਸੇਵਕ ਨੇ ਕਿਹਾ ਗੁਰੂ ਕੇ ਮਹਿਲ ਆ ਰਹੇ ਨੇ। ਸੁਭਾਵਕ ਹੀ ਮਹਾਰਾਜ ਨੇ ਬਚਨ ਕਿਹਾ ਬਾਬਾ ਜੀ ਨੇ ਕਿ ਰਾਮਦਾਸਪੁਰ ਵਾੜਿਆਂ ਨੂੰ ਭਾਜੜ ਕਿਹਨੇ ਪਾਤੀ? ਅੱਜ ਗੁਰੂ ਕਿਆਂ ਨੂੰ ਭਾਜੜ ਪੈ ਗਈ ਵੀ ਇਸ ਤਰ੍ਹਾਂ ਠਾਠ ਬਾੜ ਨਾਲ ਸ਼ਹਿਰ ਛੱਡ ਕੇ ਇੱਥੇ ਨੂੰ ਆ ਰਹੇ ਨੇ? ਸੇਵਾਦਾਰ ਤਾਂ ਡਰ ਗਿਆ। ਫਿਰ ਦਾਸੀ ਨੇ ਪਾ ਜਾ ਕੇ ਬੇਨਤੀ ਕੀਤੀ ਕਿ ਮਾਤਾ ਜੀ ਪੁੱਤਰ ਦੀ ਦਾਤ ਲੈਣ ਵਾਸਤੇ ਆਏ ਨੇ, ਆਪ ਕਿਰਪਾ ਕਰੋ। ਪਰ ਬਾਬਾ ਜੀ ਨੇ ਕੋਈ ਉੱਤਰ ਨਾ ਦਿੱਤਾ। ਫਿਰ ਬੜੀ ਹੈਰਾਨਗੀ ਸਹਿਤ ਸਾਰੇ ਵਾਪਸ ਮੁੜ ਗਏ। ਆ ਕੇ ਮਹਾਰਾਜ ਨੂੰ ਕਿਹਾ ਗਏ ਤਾਂ ਪੁੱਤਰ ਵਾਸਤੇ, ਸਗੋਂ ਉਲਟਾ ਹੋਰ ਹੀ ਬਚਨ ਲੈ ਆਏ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਤੁਹਾਨੂੰ ਮੰਗਣ ਦੀ ਜਾਚ ਨਹੀਂ ਆਈ, ਤੁਸੀਂ ਗੁਰਤਾ ਦੇ ਹੰਕਾਰ ਸਹਿਤ ਹੋ ਗਏ, ਤੁਹਾਨੂੰ ਨਿਮਰਤਾ ਨਾਲ ਜਾਣਾ ਚਾਹੀਦਾ ਸੀ। ਸਾਡਾ ਕਿਹਾ ਮੰਨ ਕੇ ਚੱਕੀ ਵਿੱਚ ਆਪ ਦਾਣੇ ਪੀਹ ਕੇ ਆਟਾ ਤਿਆਰ ਕਰੋ, ਆਪ ਗੰਢੇ ਚੀਰੋ, ਆਪ ਪਕਾਓ ਅਤੇ ਧੌਲਾ ਵੀ ਆਪ ਰਿੜਕੋ, ਸਾਰਾ ਕੰਮ ਆਪ ਤਿਆਰ ਕਰਕੇ ਸਿਰ 'ਤੇ ਲੱਸੀ ਚਟੂਰੀ ਚੁੱਕ ਕੇ ਮਿੱਸੇ ਪ੍ਰਸ਼ਾਦੇ ਨਾਲ ਗੰਢੇ ਲੈ ਕੇ ਆਪ ਇਕੱਲੇ ਨੰਗੇ ਪੈਰੀ ਜਾਓ ਪਹਿਲਾਂ। ਉਸ ਵਕਤ ਮਹਾਂਪੁਰਸ਼ਾਂ ਦੀ ਸੀਸ ਨਾਲ ਮਨੋਕਾਮਨਾ ਪੂਰੀ ਹੋਵੇਗੀ। ਇਹ ਗੱਲ ਸੁਣ ਕੇ ਮਾਤਾ ਜੀ ਨੇ ਸਭ ਕੁਝ ਆਪਣੇ ਹੱਥੀਂ ਤਿਆਰ ਕੀਤਾ। ਝਾਟੀ ਵਿੱਚ ਲੱਸੀ ਅਤੇ ਮੱਖਣ ਪਾ ਕੇ ਸਿਰ 'ਤੇ ਚੁੱਕ ਲਈ, ਕੱਪੜੇ ਵਿੱਚ ਮਿੱਸੇ ਪ੍ਰਸ਼ਾਦੇ ਅਤੇ ਗੰਢੇ ਵਗੈਰਾ ਰੱਖ ਕੇ ਫਿਰ ਫੜ ਕੇ 121 ਨੂੰ ਤੁਰੇ ਸਨ। ਜਿਸ ਵੇਲੇ ਬੀੜ ਸਾਹਿਬ ਪਹੁੰਚੇ, ਮੱਥਾ ਪਹੁੰਚੇ ਤਾਂ ਬਾਬਾ ਜੀ ਹਲ ਵਾਹ ਕੇ ਹਟੇ ਸਨ, ਤਾਂ ਮਾਤਾ ਜੀ ਨੇ ਚਟੂਰੀ ਅਤੇ ਪ੍ਰਸ਼ਾਦੇ ਅੱਗੇ ਰੱਖ ਕੇ ਮੱਥਾ ਟੇਕਿਆ। ਭੁੱਖ ਡਾਢੀ ਲੱਗੀ ਹੋਈ ਸੀ, ਪਿਆਸ ਨੇ ਵੀ ਜ਼ੋਰ ਪਾਇਆ ਹੋਇਆ ਸੀ। ਬਾਬਾ ਜੀ ਨੇ ਕਿਹਾ ਮਾਵਾਂ ਤੋਂ ਬਿਨਾਂ ਭੁੱਖੇ ਪੁੱਤਰਾਂ ਦੀ ਕੌਣ ਸਾਰ ਲੈ ਸਕਦਾ? ਪ੍ਰਸ਼ਾਦਾ ਲਿਆ, ਮੁੱਕੀ ਮਾਰ ਕੇ ਗੰਢਾ ਭੰਨਿਆ, ਮੂੰਹ ਵਿੱਚ ਗ੍ਰਾਹੀ ਪਾਈ, ਲੱਸੀ ਪੀਤੀ। ਆਕਾਸ਼ ਵਿੱਚ ਬੱਦਲ ਗਰਜਦੇ, ਬਿਜਲੀ ਲਿਸ਼ਕਦੀ ਵੇਖ ਕੇ ਬਾਬਾ ਜੀ ਨੇ ਕਿਹਾ ਮਾਤਾ, ਜਿਵੇਂ ਮੈਂ ਗੰਢਾ ਪਿਆਜ ਭੰਨਿਆ, ਇਸੇ ਤਰ੍ਹਾਂ ਵੈਰੀਆਂ ਦੇ ਸਿਰ ਭੰਨਣ ਵਾਲਾ ਬਲਵਾਨ ਯੋਧਾ ਤੇਰੇ ਘਰ ਪੈਦਾ ਹੋਵੇਗਾ। ਜਿਵੇਂ ਆਕਾਸ਼ ਵਿੱਚ ਬੱਦਲ ਗਾਜਦਾ, ਇਸੇ ਤਰ੍ਹਾਂ ਜ਼ਾਲਮਾਂ ਦੀ ਸੈਨਾ ਵਿੱਚ ਤਲਵਾਰ ਲਿਸ਼ਕਾਏਗਾ। ਇਸ ਤਰ੍ਹਾਂ ਬਹੁਤ ਸਾਰੇ ਵਰ ਦਿੱਤੇ। ਮਾਤਾ ਜੀ ਬੜੇ ਪ੍ਰਸੰਨ ਹੋ ਕੇ ਸ਼ਾਮ ਨੂੰ ਵਾਪਸ ਘਰ ਆ ਗਏ ਅਤੇ ਗੁਰੂ ਸਾਹਿਬ ਨੂੰ ਸਾਰਾ ਹਾਲ ਸੁਣਾਇਆ। ਇਹ ਸੁਣ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਸਮੇਂ ਅਨੁਸਾਰ ਬਾਬਾ ਬੁੱਢਾ ਬਚਨ ਪੂਰਾ ਕਰਨ ਵਾਸਤੇ ਗੁਰੂ ਜੀ ਅੰਮ੍ਰਿਤਸਰ ਸਾਹਿਬ ਛੱਡ ਕੇ ਬਡਾਲੀ ਸਾਹਿਬ ਚਲੇ ਗਏ। ਉੱਥੇ ਗੁਰੂ ਕੀ ਬਡਾਲੀ ਕਾਫੀ ਸਮਾਂ ਰਹੇ ਅਤੇ 1652 ਬਿਕਰਮੀ 21 ਹਾੜ ਵਧੀ ਏਕਮ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ। ਸੋ ਸੰਮਤ 1652 ਹਾੜ 21ਵੀਂ ਕੋ ਦਿਨ ਸੋਊ ਜਾਮਨੀ ਆਦਿ ਬਤੀਤ ਭਈ ਜਬ ਭੁੱਖ 76 ਸਮੋਂ ਤਬ ਹੋਊ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦਾ ਉੱਥੇ ਅਵਤਾਰ। ਬਹੁਤ ਸਾਰੇ ਲੋਕ ਇਹਨਾਂ ਗੱਲਾਂ ਨੂੰ ਕੱਟਦੇ ਨੇ ਕਿ ਗੁਰੂ ਸਾਹਿਬ ਵੀ ਤਾਂ ਦੇ ਹੀ ਸਕਦੇ ਸੀ। ਉਹ ਜਿਹੜੇ ਬੰਦੇ ਇਹਨਾਂ ਗੱਲਾਂ ਨੂੰ ਜਾਣਦੇ ਨਹੀਂ ਹਨ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਬਾਰ ਬਾਰ ਰਹੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ 10ਵੇਂ ਪਾਤਸ਼ਾਹ ਕੋਲੋਂ ਜਦੋਂ ਮਾਤਾ ਜੀਤ ਕੌਰ ਨੇ ਮੰਗਿਆ ਸੀ ਕਿ ਮਾਤਾ ਸੁੰਦਰ ਕੌਰ ਦੇ ਘਰੇ ਲਾਲ ਹੋਏ ਨੇ ਤਾਂ ਮੈਨੂੰ ਵੀ ਬਖਸ਼ਿਸ਼ ਕਰੋ, ਤਾਂ ਉਦੋਂ ਮਹਾਰਾਜ ਨੇ ਕਿਹਾ ਸੀ ਮੇਰੇ ਕੋਲ ਤਾਂ ਕੁਛ ਨਹੀਂ ਹੈ, ਮੈਂ ਤਾਂ ਦੇ ਨਹੀਂ ਸਕਦਾ, ਸੰਗਤ ਦੀ ਸੇਵਾ ਕਰੋ ਫਿਰ ਮਿਲ ਸਕਦਾ। ਫਿਰ ਮਾਤਾ ਜੀਤ ਕੌਰ ਨੇ 1 ਸਾਲ ਭਰ ਸੰਗਤ ਦੀ ਸੇਵਾ ਕੀਤੀ ਸੀ। ਰੋਜ਼ ਸਵੇਰ ਤੋਂ ਲੈ ਕੇ ਰਾਤ ਤੱਕ ਸੰਗਤ ਦਾ ਲੰਗਰ ਤਿਆਰ ਕਰਨਾ, ਵਰਤਾਉਣਾ, ਭਾਂਡੇ ਮਾਂਜਣੇ, ਤੱਪੜ ਝਾੜਨੇ, ਪਾਣੀ ਪਿਆਉਣਾ ਸੰਗਤ ਨੂੰ। ਫਿਰ ਜਾ ਕੇ ਕਿਤੇ 1 ਸਾਲ ਬਾਅਦ ਬਾਬਾ ਜੁਝਾਰ ਸਿੰਘ ਦਾ ਜਨਮ ਹੋਇਆ ਸੀ। ਉਦੋਂ ਆਉਂਦੇ ਸਾਲ ਨੂੰ ਫਿਰ ਲਾਲਾਂ ਦੀ ਝੜੀ ਲਾਈ ਸੀ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇਹ ਸੰਗਤ ਦੀ ਸੇਵਾ 'ਤੇ ਮਿਲਦੇ ਹੁੰਦੇ ਨੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਾਹਰਲੇ ਟਰੈਕ 'ਤੇ ਰਹਿ ਕੇ ਨਹੀਂ ਪਤਾ ਲੱਗਦੀਆਂ, ਜਦੋਂ ਆਪਾਂ ਅੰਦਰ ਆਉਂਦੇ ਹਾਂ ਇੱਥੇ ਗੁਰੂ ਘਰ 'ਚ ਸਾਰੀਆਂ ਸਾਖੀਆਂ ਸੁਣਦੇ ਹਾਂ, ਸਾਰਾ ਇਤਿਹਾਸ ਦੇਖਦੇ ਹਾਂ, ਤਾਂ ਆਪਾਂ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਐਂ ਨਹੀਂ ਦਿੰਦੇ ਹੈ ਸਾਰਾ ਕੁਛ। ਇਹ ਨਹੀਂ ਹੁੰਦਾ ਚੱਲ ਮੇਰਾ ਟੱਬਰ ਹੈ ਮੈਂ ਇਹ ਆਪਣੇ ਘਰ ਨੂੰ ਹੀ ਵੰਡਦੇ ਹਾਂ, ਐਂ ਨਹੀਂ ਕਰਦੇ ਮਹਾਰਾਜ। ਸਤਿਗੁਰੂ ਕਹਿੰਦੇ ਜਿਵੇਂ ਸੰਗਤ ਲੈਂਦੀ ਹੈ ਨਾ ਉਸ ਤਰ੍ਹਾਂ ਲੈ ਲਓ, ਐਂ ਨਾ ਕਹੋ ਵੀ ਹੁਣ ਘਰੇ ਬੈਠਿਆਂ ਨੂੰ ਤੁਹਾਨੂੰ ਮੈਂ ਇੱਥੇ ਦੇ ਦੂੰਗਾ ਸਾਰਾ ਕੁਛ, ਇਸ ਤਰ੍ਹਾਂ ਮਹਾਰਾਜ ਨਹੀਂ ਦਿੰਦੇ। ਆਪਸ 3 ਸਾਲ ਵਡਾਲੀ ਵਿੱਚ ਰਹੇ, ਫਿਰ ਆਪਣੇ ਪਾਸ ਗੁਰੂ ਸਾਹਿਬਾਂ ਨੇ ਅੰਮ੍ਰਿਤਸਰ ਸਦਵਾ ਲਿਆ ਅਤੇ ਸ਼ਬਦ ਵਿੱਚ ਉਦੋਂ ਉਚਾਰਨ ਕੀਤਾ ਮਹਾਰਾਜ ਨੇ। ਸੋ ਸੁਲੀ ਸਾਲੀ ਹੁਣੀ ਸਭ ਟਲ ਗਏ ਸਨ ਅਤੇ ਸੁਲੀ ਸਲੱਬੀ ਆਦਿਕ ਹੋਰ ਸਾਰੇ ਫਿਰ ਮਹਾਰਾਜ ਨੇ ਸ਼ਬਦ 201 ਅੰਗ ਤੇ ਉਚਾਰਨ ਕੀਤਾ। ਜਦੋਂ ਆ ਗਏ ਵਾਪਸ ਅੰਮ੍ਰਿਤਸਰ ਸਾਹਿਬ, ਗੁਰੂ ਕੀ ਬਡਾਲੀ ਨੇੜੇ ਹੀ ਪੈਂਦੀ ਹੈ ਉੱਥੋਂ। ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ। ਮਹਾਰਾਜ ਕਹਿੰਦੇ ਜਨਾਂ ਨੂੰ ਹਰੀ ਦੇ ਜਨਾਉਣ ਵਾਲੇ ਹੇ ਪਿਆਰੇ ਹਰਗੋਬਿੰਦ, ਹੁਣ ਥਿਰ ਹੋ, ਅਚਲ ਹੋ ਕੇ ਆਪਣੇ ਘਰ ਗੁਰੂ ਕੇ ਮਹਿਲਾਂ ਚ ਬੈਠਣਾ ਕਰੋ, ਕਿਉਂਕਿ ਸਤਿਗੁਰਾਂ ਨੇ ਤੁਹਾਡੇ ਸਾਰੇ ਕੰਮ ਸਵਾਰ ਦਿੱਤੇ ਨੇ। ਆਪਾਂ ਨੂੰ ਵੀ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ। ਸੋ ਇੱਕ ਤੇ ਗੁਰੂ ਘਰ ਚ ਟੇਕ ਕੇ ਬੈਠੋ, ਇਹੀ ਥਿਰ ਘਰ ਹੈ। ਸਤਿਗੁਰ ਤੁਮਰੇ ਕਾਜ ਸਵਾਰੇ, ਇੱਕ ਆਪਣੇ ਘਰੇ ਟੇਕ ਕੇ ਬੈਠੋ, ਭਗਤੀ ਕਰਿਆ ਕਰੋ, ਭਟਕਣ ਦੀ ਲੋੜ ਨਹੀਂ ਕਿਸੇ ਪਾਸੇ ਨੂੰ। ਇੱਕ ਥਿਰ ਘਰ ਹੁੰਦਾ ਆਪਣੇ ਹਿਰਦੇ ਰੂਪ ਘਰ ਵਿੱਚ, ਮਨ ਨੂੰ ਟਿਕਾ ਕੇ ਬੈਠੋ, ਸਤਿਗੁਰ ਤੁਮਰੇ ਕਾਜ ਸਵਾਰੇ, ਫਿਰ ਸਤਿਗੁਰੂ ਤੁਹਾਡੇ ਸਾਰੇ ਕੰਮ ਬਣਾ ਦੇਣਗੇ। ਮਨ ਨੂੰ ਟਿਕਾਓ, ਸੰਗਤ ਵਿੱਚ ਬਹਿ ਕੇ ਮਨ ਨੂੰ ਟਿਕਾਓ, ਘਰੇ ਬਹਿ ਕੇ ਮਨ ਨੂੰ ਟਿਕਾਓ, ਹਿਰਦੇ 'ਚ ਬੈਠੋ, ਬਾਹਰ ਨਾ ਭਟਕੋ। ਦੋਸਤ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਕਿਉਂਕਿ ਜਿੰਨੇ ਕੁ ਦੁਸ਼ਟ ਦੂਤ ਸੀ ਸਾਰੇ ਉਹ ਪਰਮੇਸ਼ਰ ਨੇ ਮਾਰਤੇ, ਸੁਲੀ ਸੁਲੱਭੀ ਦੂਜਾ ਤੀਜਾ ਸਭ। ਕਰਤਾਰ ਨੇ ਜੋ ਅਸੀਂ ਸੇਵਕ ਜਨਾਂ ਦੀ ਪੈਜ ਸੀ ਉਹ ਰੱਖ ਲਈ ਹੈ। ਦੁਸ਼ਟ ਜਿਹੜੇ ਸੀਗੇ ਕਾਮ ਕਰੋ ਲੋਭ ਮੋਹ ਹੰਕਾਰ, ਦੂਤ ਜਿਹੜੇ ਸੀਗੇ ਸ਼ਬਦ ਸਪਰਸ਼ ਰਸ ਰੂਪ ਗੰਧ ਆਦਿਕ, ਇਹ ਵੀ ਪਰਮੇਸ਼ਰ ਨੇ ਮਾਰਤੇ, ਜਨਾਂ ਦੀ ਪੈਜ ਰੱਖ ਲਈ ਹੈ। ਹੁਣ ਜਿਹੜੇ ਦੁਸ਼ਟ ਦੂਤ ਨੇ ਬਾਹਰ ਵੀ ਹੁੰਦੇ ਨੇ, ਦੁਸ਼ਟ ਦੂਤ ਆਪਣੇ ਸਰੀਰ ਦੇ ਅੰਦਰ ਵੀ ਹੁੰਦੇ ਨੇ, ਇਹਨਾਂ ਨੂੰ ਪਰਮੇਸ਼ਰ ਜੀ ਨੇ ਕਿਰਪਾ ਕਰਕੇ ਆਪ ਹੀ ਮਾਰ ਦਿੱਤਾ, ਬਾਹਰਲੇ ਵੀ ਅੰਦਰਲੇ ਵੀ। ਬਾਦਸ਼ਾਹ ਸਾਹ ਸਭ ਵਸ ਕਰ ਦੀਨ ਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਬਾਦਸ਼ਾਹ ਤੇ ਸਾਰੇ ਸ਼ਾਹ ਸ਼ਾਹੂਕਾਰ ਸਾਡੇ ਵਸ ਵਿੱਚ ਪਰਮਾਤਮਾ ਨੇ ਆਪੇ ਕਰ ਦਿੱਤੇ ਨੇ। ਬਾਦਸ਼ਾਹ ਮਨ ਹੈ, ਸ਼ਾਹ ਸਾਰੀਆਂ ਇੰਦਰੀਆਂ ਨੇ, ਮਨ ਸਮੇਤ ਇੰਦਰੀਆਂ ਸਭ ਸਾਡੇ ਕਾਬੂ ਕਰ ਦਿੱਤੀਆਂ ਨੇ। ਤੇ ਅੰਮ੍ਰਿਤ ਨਾਮ ਮਹਾਰਸ ਪੀਨੇ, ਮਹਾਰਸਦਾਇਕ ਜੋ ਨਾਮ ਅੰਮ੍ਰਿਤ ਹੈ ਉਹਨੂੰ ਅਸੀਂ ਪੀਣਾ ਕਰਦੇ ਹਾਂ ਜੀ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਤੁਸੀਂ ਵੀ ਕਹਿੰਦੇ ਡਰ ਤੋਂ ਰਹਿਤ ਹੋ ਕੇ ਭਗਵਾਨ ਦਾ ਭਜਨ ਕਰਿਆ ਕਰੋ, ਅਤੇ ਸਤਸੰਗਤ ਵਿੱਚ ਮਿਲ ਕੇ ਜੋ ਕੁਝ ਸਰੇ ਬਣੇ ਦਾਨ ਕਰਿਆ ਕਰੋ, ਸੇਵਕਾਂ ਨੂੰ ਨਾਮ ਦਾਨ ਦੇਣਾ ਕਰੋ, ਪਰਮੇਸ਼ਰ ਨੂੰ ਦਾਨ ਹੁੰਦਾ ਜਣਾਉਣਾ ਕਰੋ। ਕਹਿਣ ਤੋਂ ਭਾਵ ਕੇ ਨਿਰਭਉ ਹੋਏ ਭਜੋ ਭਗਵਾਨ, ਨਿਰਭਉ ਹੋ ਕੇ ਭਜਨ ਕਰਿਆ ਕਰੋ ਭਗਵਾਨ ਦਾ, ਡਰਿਆ ਨਾ ਕਰੋ, ਤੇ ਸਾਧ ਸੰਗਤ ਵਿੱਚ ਜਥਾ ਸ਼ਕਤ ਦਾਨ ਕਰਿਆ ਕਰੋ। ਤੇ ਸਾਧ ਸੰਗਤ ਵਿੱਚ ਮਿਲ ਕੀਨੋ ਦਾਨ ਹੁੰਦਾ, ਆਪ ਜਪਿਆ ਕਰੋ ਤੇ ਸੰਗਤ ਨੂੰ ਦਾਨ ਕਰਿਆ ਭਾਵ ਜਪਾਇਆ ਕਰੋ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਬਕਰੀ ਪ੍ਰਭ ਸੁਆਮੀ। ਅੰਤਰ ਜਾਮੀ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹੋ। ਮਹਾਰਾਜ ਕਥਨ ਕਰਦੇ ਵਾਹਿਗੁਰੂ ਸੁਆਮੀ ਦੀ ਓਟ ਬਕਰੀ ਫੜੀ ਰੱਖੋ ਬਸ, ਕਿਉਂਕਿ ਹੋਰ ਕੋਈ ਓਟ ਇੱਥੇ ਕੰਮ ਨਹੀਂ ਕਰਦੀ, ਪਰਮਾਤਮਾ ਨਾਲ ਹੀ ਜੁੜੇ ਰਹੋ ਹਮੇਸ਼ਾ। ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਨਾਮ ਦੀ ਮਹਿਮਾ। ਹਰ ਸੰਗ ਰਾਤੇ ਭਾਹੇ ਨਾ ਜਲੈ, ਹਰ ਸੰਗ ਰਾਤੇ ਮਾਇਆ ਨਹੀਂ ਛਲੈ। ਹਰੀ ਨਾਮ ਨਾਲ ਤਦਾਕਰ ਹੋਣ ਕਰਕੇ ਪ੍ਰਤੱਖ ਜਿਹੜੀ ਅੱਗ ਹੈ ਅਥਵਾ ਤ੍ਰਿਸ਼ਨਾ ਰੂਪੀ ਜਿਹੜੀ ਅੱਗ ਹੈ ਉਹ ਚ ਬੰਦਾ ਸੜਦਾ ਨਹੀਂ ਜੇ ਨਾਮ ਨਾਲ ਜੁੜਿਆ ਰਹੇ। ਜਿਵੇਂ ਭਾਈ ਬਿਧੀ ਚੰਦ ਮੱਚ ਦੇ ਭੱਠ ਚ ਵੜ ਗਏ ਸੀ, ਪ੍ਰਤੱਖ ਘੋੜਾ ਗੁਰੂ ਕਾ ਰੋਪੜ ਸ਼ਹਿਰ ਦੇ ਵਿੱਚ ਭੱਠਾ ਸਾਹਿਬ ਗੁਰੂ ਘਰ, ਭੱਠਾ ਸਾਹਿਬ ਦੇ ਹੁਣ ਤੱਕ ਉੱਥੇ ਪੌੜਾਂ ਦੇ ਨਿਸ਼ਾਨ ਲੱਗੇ ਹੋਏ ਨੇ। ਭੱਠਾ ਠਰ ਗਿਆ ਸੀ ਇੱਕਦਮ ਚਰਨ ਪਾਉਣ ਨਾਲ, ਘੋੜੇ ਨੇ ਚਰਨ ਪਾਏ ਸਨ। ਮਹਾਰਾਜ ਕਹਿੰਦੇ ਹਰੀ ਨਾਮ ਨਾਲ ਤਦਾਕਰ ਹੋਣ ਕਰਕੇ ਮਾਇਆ ਇਹਨੂੰ ਛਲਦੀ ਨਹੀਂ, ਬੰਦੇ ਨੂੰ ਮਾਇਆ ਛਲ ਨਹੀਂ ਸਕਦੀ ਜੇ ਨਾਮ ਦੇ ਵਿੱਚ ਜੁੜ ਜਾਵੇ। ਹਰ ਸੰਗ ਰਾਤੇ ਨਹੀਂ ਡੂਬੈ ਜਲਾ, ਹਰੀ ਨਾਮ ਨਾਲ ਤਦਾਕਰ ਹੋਣ ਕਰਕੇ ਪ੍ਰਤੱਖ ਜਲ ਪਦਾਰਥਾਂ ਰੂਪੀ ਜਲ ਵਿੱਚ ਡੁੱਬਦਾ ਨਹੀਂ ਹੁੰਦਾ ਬੰਦਾ। ਹਰ ਸੰਗ ਰਾਤੇ ਸੁਫਲ ਫਲਾ, ਹਰੀ ਨਾਮ ਨਾਲ ਤਦਾਕਾਰ ਹੋਣ ਕਰਕੇ ਪ੍ਰਤੱਖ ਪੁੱਤਰ ਆਦਿਕ ਸ੍ਰੇਸ਼ਟ ਫਲਾਂ ਨਾਲ ਫਲਦਾ ਹੈ ਬੰਦਾ। ਔਰ ਵੈਸੇ ਵੀ ਫਲ ਸਾਰੇ ਮਿਲ ਜਾਂਦੇ ਲੋਕ ਤੇ ਪਰਲੋਕ ਦੇ, ਦੈਵੀ ਸੰਪਦਾ ਆਦਿਕ ਸ਼ੁਭ ਗੁਣਾਂ ਨਾਲ ਪ੍ਰਾਪਤੀ ਰੂਪ ਸ੍ਰੇਸ਼ਟ ਫਲਾਂ ਨਾਲ ਫਲਦਾ ਬੰਦਾ। ਸਭ ਭੈ ਮਿਟੈ ਤੁਮਾਰੈ ਨਾਏ, ਭੇਟਤ ਸੰਗ ਹਰ ਹਰ ਗੁਣ ਗਾਏ ਰਹਾਓ। ਕਹਿੰਦੇ ਭਾਈ ਸਤਨਾਮ ਜਪਣ ਨਾਲ ਤੁਹਾਡੇ ਸਾਰੇ ਡਰ ਮਿਟ ਜਾਣਗੇ, ਕੋਈ ਡਰ ਨਾ ਤੁਹਾਨੂੰ ਰਹੇਗਾ। ਸਤਸੰਗਤ ਨਾਲ ਮਿਲ ਕੇ ਤੂੰ ਵਾਹਿਗੁਰੂ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰ, ਸੰਗਤ ਤੋਂ ਦੌੜਿਆ ਨਾ ਕਰ, ਕਿਉਂਕਿ ਸੰਗਤ ਰਹੇ ਤਾਂ ਤੇਰਾ ਭਲਾ ਕਰਨਾ, ਤੂੰ ਸੰਗਤ ਨੂੰ ਹੀ ਛੱਡ ਛੱਡ ਕੇ ਦੌੜੀ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸਿਉਂ ਸੋ ਰਚੈ ਜਿਸ ਸਾਧ ਕਾ ਮੰਤਾ ਹਰੀ ਨਾਮ ਨਾਲ ਤਦਾਕਾਰ ਹੋਣ ਕਰਕੇ ਸਾਰੀਆਂ ਹੀ ਚਿੰਤਾ ਮਿਟ ਜਾਂਦੀਆਂ ਬੰਦੇ ਦੀਆਂ ਪਰ ਹਰੀ ਨਾਮ ਨਾਲ ਉਹ ਬੰਦਾ ਰਚਦਾ ਜਿਹਨੂੰ ਸੰਤਾਂ ਦਾ ਮੰਤਰ ਮਿਲਿਆ ਭਾਵ ਸਲਾਹ ਮਿਲੀ ਹੈ ਸੰਤਾਂ ਨੇ ਸਹੀ ਉਤਸ਼ਾਹ ਦਿੱਤਾ ਜਿਹਨੂੰ ਸੋ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਸਾਰੇ ਜਾਣੇ ਹਰੀ ਨਾਮ ਨਾਲ ਜੁੜ ਨਹੀਂ ਸਕਦੇ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰੀ ਨਾਮ ਨਾਲ ਤਦਾਕਾਰ ਹੋਣ ਕਰਕੇ ਕਹਿੰਦੇ ਜਮਾਂ ਦੀ ਖੌਫ ਤਾਈ ਨਹੀਂ ਰਹਿੰਦੀ ਡਰ ਨਹੀਂ ਰਹਿੰਦਾ ਹਰੀ ਨਾਲ ਤਦਾਕਾਰ ਹੋਣ ਕਰਕੇ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਨੇ ਹਰ ਸੰਗ ਰਾਤੇ ਦੁੱਖ ਨਾ ਲਾਗੈ ਹਰ ਸੰਗ ਰਾਤਾ ਆਨ ਦਿਨ ਜਾਗੈ ਜਿਹੜਾ ਵਾਹਿਗੁਰੂ ਨਾਲ ਜੁੜਦਾ ਉਹਨੂੰ ਕੋਈ ਦੁੱਖ ਨਹੀਂ ਲੱਗਦਾ ਵਾਹਿਗੁਰੂ ਨਾਲ ਤਦਾਕਾਰ ਹੋਣ ਕਰਕੇ ਰਾਤ ਦਿਨ ਸਮਾਧੀ ਵਿੱਚ ਹੀ ਰਹਿੰਦਾ ਬੰਦਾ ਗਿਆਨ ਜਾਗਰਤ ਅਵਸਥਾ ਦਾ ਮਤਲਬ ਹੀ ਸਮਾਧੀ ਹੁੰਦਾ ਅੱਖਾਂ ਖੁੱਲ੍ਹੀਆਂ ਤਾਂ ਵੀ ਗਿਆਨ ਜਾਗਰਤ ਅਵਸਥਾ ਹੁੰਦੀ ਇੱਕ ਬੰਦੇ ਨੂੰ ਗਿਆਨ ਜਾਗਰਤ ਅਵਸਥਾ ਸਤਿਗੁਰੂ ਹੀ ਬਖਸ਼ਿਸ਼ ਕਰਦੇ ਨੇ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਪਾਉ ਨਸੈ ਨਾਮ ਦੇ ਨਾਲ ਤਦਾਕਾਰ ਹੋਣ ਕਰਕੇ ਸ਼ਾਂਤੀ ਘਰ ਵਿੱਚ ਵਸਦਾ ਇਨਸਾਨ ਨਾਮ ਨਾਲ ਹੀ ਤਦਾਕਾਰ ਹੋਣ ਕਰਕੇ ਭਰਮ ਤੇ ਡਰ ਸਾਰੇ ਦੌੜ ਜਾਂਦੇ ਨੇ ਹਰ ਸੰਗ ਰਾਤੇ ਮਤ ਉੱਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਜਿਹੜੀ ਨਾ ਬੰਦੇ ਦੀ ਬੁੱਧੀ ਹੌਲੀ ਹੌਲੀ ਉੱਜਲ ਹੋ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਕਰਦਿਆਂ ਤਦਾਕਾਰ ਹੋਣ ਕਰਕੇ ਜਿਹੜੀ ਸੋਏ ਸੋਭਾ ਇਹ ਵੀ ਨਿਰਮਲ ਹੋ ਜਾਂਦੀ ਹੈ ਕਹੋ ਨਾਨਕ ਤਿਨ ਕਹੋ ਬਲ ਜਾਏ ਜਿਨ ਕਹੋ ਪ੍ਰਭ ਮੇਰਾ ਬਿਸਰਤ ਨਾਹੀ ਮਹਾਰਾਜ ਕਥਨ ਕਰਦੇ ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਕਦੇ ਵਿਸਰਿਆ ਨਹੀਂ ਜਿਨ੍ਹਾਂ ਨੇ ਹਮੇਸ਼ਾ ਹੀ ਵਾਹਿਗੁਰੂ ਨੂੰ ਆਪਣੇ ਮਨ ਦੇ ਅੰਦਰ ਯਾਦ ਰੱਖਿਆ ਹਮੇਸ਼ਾ ਹੀ ਵਾਹਿਗੁਰੂ ਨੂੰ ਯਾਦ ਰੱਖਣਾ ਹੀ ਗਿਆਨ ਜਾਗਰਤ ਅਵਸਥਾ ਹੈ ਗਿਆਨ ਵਿੱਚ ਜਾਗਰਤ ਰਹਿਣਾ ਮਨ ਨੇ ਹਮੇਸ਼ਾ ਅਤੇ ਗਲਤੀ ਨਾ ਕਰਨੀ ਬਸ ਜਦੋਂ ਗਲਤੀ ਕਰਦਾ ਉਦੋਂ ਅਗਿਆਨ ਵਿੱਚ ਹੋ ਜਾਂਦਾ ਜਦੋਂ ਬਿਲਕੁਲ ਸਾਵਧਾਨ ਰਹਿੰਦਾ ਉਦੋਂ ਗਿਆਨ ਜਾਗਰਤ ਅਵਸਥਾ ਵਿੱਚ ਹੁੰਦਾ ਇਨਸਾਨ ਨੂੰ ਸੋਝੀ ਹੁੰਦੀ ਸਾਰੀ ਕਿਵੇਂ ਕੀ ਕਰਨਾ ਕੀ ਨਹੀਂ ਕਰਨਾ ਗੌੜੀ ਮਹੱਲਾ ਪੰਜਵਾਂ ਸਤਸੰਗਤ ਦਾ ਮਹਾਤਮ ਦੱਸਦਿਆਂ ਫਰਮਾਉਂਦੇ ਆ ਉਦਮ ਕਰਤ ਸ਼ੀਤਲ ਮਨ ਪਏ ਮਾਰਗ ਚਲਤ ਸਗਲ ਦੁੱਖ ਗਏ ਸਤਸੰਗਤ ਦੇ ਵੱਲ ਉਦਮ ਕਰਨ ਨਾਲ ਮਾਨ ਆਦਿਕ ਚਤੁਸ਼ਟੇ ਅੰਤਹਿਕਰਨ ਸਭ ਠੰਡੇ ਹੋ ਜਾਂਦੇ ਨੇ ਸ਼ੀਤਲ ਹੋ ਜਾਂਦੇ ਨੇ ਅਤੇ ਸਤਸੰਗਤ ਦੇ ਰਸਤੇ ਚੱਲਣ ਕਰਕੇ ਸਾਰੇ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ ਨਾਮ ਜਪਤ ਮਨ ਪਏ ਆਨੰਦ ਰਸ ਗਾਏ ਗੁਣ ਪਰਮਾਨੰਦ ਵਾਹਿਗੁਰੂ ਨਾਮ ਜਪਣ ਨਾਲ ਮਨ ਵਿੱਚ ਬਹੁਤ ਹੀ ਆਨੰਦ ਬਣ ਜਾਂਦੇ ਕਿਸੇ ਸਮੇਂ ਜਾ ਕੇ ਹੌਲੀ ਹੌਲੀ ਹੋ ਜਾਂਦਾ ਸਭ ਕੁਛ ਪ੍ਰੇਮ ਨਾਲ ਗੁਣ ਗਾਉਣ ਕਰਕੇ ਪਰਮ ਆਨੰਦ ਬੜਾ ਹੀ ਆਨੰਦ ਪ੍ਰਾਪਤ ਹੁੰਦਾ ਖੇਮ ਭਇਆ ਕੁਸ਼ਲ ਕਰ ਆਏ ਭੇਟਤ ਸਾਧ ਸੰਗ ਗਈ ਬਲਾਏ ਰਹਾਓ ਸਾਡਾ ਮਨ ਖੇਮ ਭਇਆ ਰੱਖਿਆ ਦੇ ਸਹਿਤ ਹੋ ਗਿਆ ਹੁਣ ਮਨ ਨੂੰ ਨਹੀਂ ਹੁਣ ਕੋਈ ਚੀਜ਼ ਪੋਹ ਸਕਦੀ ਕਾਮ ਕ੍ਰੋਧ ਹੋਣੀ ਪਰੇ ਨੂੰ ਭੱਜ ਗਏ ਗੁਰੂ ਸਾਹਿਬ ਨੇ ਮਨ ਦੇ ਦੁਆਲੇ ਹੀ ਕਾਰ ਕਰ ਦਿੱਤੀ ਅਤੇ ਮਨ ਨੂੰ ਬਾਹਰ ਜਾਣ ਨਹੀਂ ਦਿੱਤਾ ਮਨ ਆਪਣੇ ਨਾਲ ਜੋੜ ਲਿਆ ਬਾਹਰਲੇ ਹਮਲੇ ਹੋਣੋਂ ਰੋਕ ਦਿੱਤੇ ਨੇ ਵਿਕਾਰਾਂ ਦੇ ਅਤੇ ਘਰ ਵਿੱਚ ਸੁੱਖ ਪ੍ਰਾਪਤ ਹੋ ਗਏ ਨੇ ਸਾਧ ਸੰਗਤ ਨਾਲ ਮਿਲਣੇ ਕਰਕੇ ਵਿਦਿਆ ਰੂਪ ਜਿਹੜੀ ਬੜਾ ਚਿੰਬੜੀ ਹੋਈ ਸੀ ਇਹ ਦੂਰ ਹੋ ਗਈ ਰਹਾਓ ਨੇਤਰ ਪੁਨੀਤ ਪੇਖਤ ਹੀ ਦਰਸ਼ ਧਨ ਮਸਤਕ ਚਾਹ ਚਰਨ ਕਮਲ ਹੀ ਪਰਸ ਵਿਸ਼ਰਾਮ ਦੇ ਕੇ ਕਹਿੰਦੇ ਸਾਧ ਸੰਗਤ ਦਾ ਦਰਸ਼ਨ ਵੇਖਣ ਨਾਲ ਹੀ ਨੇਤਰ ਪਵਿੱਤਰ ਹੋ ਜਾਂਦੇ ਨੇ ਸੰਗਤ ਦੇ ਦਰਸ਼ਨ ਦੇਖਣ ਨਾਲ ਕਿਉਂਕਿ ਸੰਗਤ ਵਿੱਚ ਕੋਈ ਅਭਿਆਸੀ ਹੈ ਕੋਈ ਕਿੰਨਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਸਾਰੇ ਹੀ ਬੈਠੇ ਪਰ ਹੈ ਸਾਰੇ ਭਾਗਾਂ ਵਾਲੇ ਹੀ ਹੈ ਕਿਉਂਕਿ ਭਾਗ ਤੋਂ ਬਿਨਾਂ ਤਾਂ ਸੰਗਤ ਵੀ ਆ ਹੀ ਨਹੀਂ ਨਾ ਸਕਦਾ ਕੋਈ ਸੰਗਤ ਭਾਗਾਂ ਵਾਲੀ ਹੈ ਸੰਗਤ ਦੇ ਦਰਸ਼ਨ ਕਰਨ ਨਾਲ ਹੀ ਅੱਖਾਂ ਪਵਿੱਤਰ ਹੋ ਜਾਂਦੀਆਂ ਨੇ ਅਤੇ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਨਾਲ ਹੋਰ ਬਖਸ਼ਾਂ ਹੁੰਦੀਆਂ ਨੇ ਚਰਨ ਕਮਲਾਂ ਦੇ ਸਪਰਸ਼ ਕਰਨ ਨਾਲ ਮੱਥਾ ਧੰਤਾ ਦੇ ਯੋਗ ਹੋ ਜਾਂਦਾ ਸਾਧ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਨੂੰ ਮੱਥਾ ਟੇਕ ਸੰਗਤ ਦੇ ਦਰਸ਼ਨ ਕਰੋ ਗੁਰੂ ਰੂਪ ਜਾਣ ਕੇ ਇਹ ਨਾ ਆਖੋ ਕਿ ਫਲਾਨਾ ਬੈਠਾ ਫਲਾਨੇ ਸਭ ਛੱਡ ਦਿਓ ਇਹ ਦੇਖੋ ਗੁਰੂ ਰੂਪ ਖਾਲਸਾ ਬੈਠਾ 202 ਅੰਗ ਤੇ ਫਰਮਾਉਂਦੇ ਨੇ ਗੋਬਿੰਦ ਕੀ ਟਹਿਲ ਸਫਲ ਏਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਗੋਬਿੰਦ ਦੀ ਭਗਤੀ ਰੂਪੀ ਟਹਿਲ ਕਰਨ ਵਾਲੇ ਕਾਇਆ ਜਿਹੜਾ ਸਥੂਲ ਸਰੀਰ ਸਫਲ ਹੁੰਦਾ ਸੰਤਾਂ ਦੀ ਕਿਰਪਾ ਕਰਕੇ ਅਸੀਂ ਪਰਮ ਪਦਵੀ ਪ੍ਰਾਪਤ ਕਰ ਲਈ ਆਤਮਕ ਪਦ ਮਿਲ ਗਿਆ ਜਨ ਕੀ ਕੀਨੀ ਆਪ ਸਹਾਏ ਸੁਖ ਪਾਇਆ ਲੱਗਦਾ ਸਹਿ ਪਾਏ ਆਪ ਵਾਹਿਗੁਰੂ ਨੇ ਸੇਵਕ ਜਨਾਂ ਦੀ ਸਹਾਇਤਾ ਕੀਤੀ ਹੈ ਵਾਹਿਗੁਰੂ ਦੇ ਪਾਏ ਤੋਂ ਭਾਵ ਚਰਨਾਂ ਵਿੱਚ ਲੱਗ ਕੇ ਦਾਸਾਂ ਨੇ ਸੁੱਖ ਪਾਇਆ ਆਪ ਗਇਆ ਤਾਂ ਆਪਹਿ ਪਏ, ਕਿਰਪਾ ਨਿਧਾਨ ਕੀ ਸਰਨੀ ਪਏ। ਜਦੋਂ ਆਪਾਂ ਭਾਵ ਅੰਦਰੋਂ ਮਿਟ ਗਿਆ ਹੰਕਾਰ, ਤਾਂ ਆਪ ਹੀ ਹੋ ਗਏ, ਪਰਮੇਸ਼ਰ ਰੂਪ ਹੀ ਹੋ ਗਏ ਆਪਾਂ। ਆਪਣੇ ਅਤੇ ਪਰਮੇਸ਼ਰ ਦੇ ਵਿਚਾਲੇ ਇੱਕੋ ਹੀ ਪੜਦਾ ਹੰਕਾਰ ਦਾ। ਜਦੋਂ ਉਹ ਹੰਕਾਰ ਦਾ ਪੜਦਾ ਪਾਸੇ ਕੀਤਾ, ਇੱਕੋ ਹੀ ਹੋ ਗਏ ਦੋਵੇਂ ਜਾਣੇ, ਦੂਜਾ ਰਿਹਾ ਹੀ ਨਹੀਂ ਉੱਥੇ ਕੋਈ। ਕਹਿੰਦੇ ਇਹ ਕਦੋਂ ਹੋ ਗਏ ਮਹਾਰਾਜ? ਜਿਸ ਵੇਲੇ ਕਹਿੰਦੇ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਦੀ ਪਰਮਾਤਮਾ ਦੀ ਸ਼ਰਨ ਵਿੱਚ ਪਏ ਤਾਂ। ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਣ ਕਹਾਂ ਕੋ ਜਾਇਆ। ਜਿਸ ਪਰਮੇਸ਼ਰ ਨੂੰ ਚਾਹੁੰਦੇ ਸੀ, ਜਦ ਉਹਨੂੰ ਪਾ ਲਿਆ, ਤਾਂ ਢੂੰਡਣ ਕਹਾਂ ਕੋ ਜਾਇਆ, ਫਿਰ ਕਿਸ ਵਾਸਤੇ ਇੱਧਰ ਉੱਧਰ ਜਾਣਾ? ਉਹ ਤਾਂ ਕੋਲੇ ਹੀ ਸੀਗਾ, ਉਹ ਤਾਂ ਹਿਰਦੇ 'ਚ ਬੈਠਾ, ਉਹਨੂੰ ਕਿੱਥੇ ਲੱਭਣ ਜਾਣਾ ਸੀ ਤੂੰ? ਉਹ ਤਾਂ ਗੁਰੂ ਸਾਹਿਬ 'ਚ ਹੈ, ਉਹ ਤਾਂ ਸੰਗਤ ਵਿੱਚ ਹੈ, ਉਹ ਤਾਂ ਸੇਵਾ ਦੇ ਵਿੱਚ ਹੈ, ਉਹ ਤਾਂ ਸਿਮਰਨ ਦੇ ਵਿੱਚ ਹੈ, ਉਹ ਤਾਂ ਕੋਲੇ ਹੀ ਸੀਗਾ, ਕਾਹਦੇ ਲਈ ਬਾਹਰ ਗਿਆ ਸੀ? ਕਹਿੰਦੇ ਅਸਥਿਰ ਭਏ ਬਸੇ ਸੁਖ ਆਸਣ, ਗੁਰਪ੍ਰਸਾਦ ਨਾਨਕ ਸੁਖ ਬਾਸਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਾਂ ਦੀ ਕਿਰਪਾ ਕਰਕੇ ਜਿਸ ਵੇਲੇ ਸੁਖ ਆਸਣ ਹੁੰਦਾ, ਪਰਮਾਤਮਾ ਵਿੱਚ ਵਸੇ, ਤਾਂ ਇਸਤਤ ਹੋਏ ਤਾਂ ਸੁਖ ਬਾਸਣ, ਸੁਖਾਂ ਦੇ ਪਾਤਰ ਹੋ ਗਏ। ਸੋ ਇਹ ਸ਼ਬਦ ਦੁਆਰਾ ਨਾਮ ਦੀ ਵਿਸ਼ੇਸ਼ਤਾ ਕਥਨ ਕਰਦੇ ਨੇ। ਸੋ ਜਿਵੇਂ ਮਹਾਰਾਜ ਨੇ ਸ੍ਰੀ ਰਾਗ ਦੇ ਵਿੱਚ ਲਿਖਿਆ ਕਿ ਜਾ ਕਾ ਮੁਸਕਲਾਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭਜਾ ਆਸਰਾ ਚੁੱਕਾ ਸਭ ਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗਾ ਨਾ ਤੱਤੀ ਵਾਓ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਵਿਸ਼ੇਸ਼ਤਾ ਦੱਸਦੇ ਨੇ। ਗੌੜੀ ਮਹੱਲਾ ਪੰਜਵਾਂ, ਕੋਟ ਮੱਜਨ ਕੀਨੋ ਇਸਨਾਨ, ਲਾਖ ਅਰਬ ਖਰਬ ਦੀਨੋ ਦਾਨ, ਜਾ ਮਨ ਵਸਿਓ ਹਰ ਕੋ ਨਾਮ। ਕਹਿੰਦੇ ਜਾ ਮਨ ਵਿੱਚ ਹਰੀ ਦਾ ਨਾਮ ਵਸ ਗਿਆ, ਜਿਹਦੇ ਹਿਰਦੇ ਚ ਵਸ ਗਿਆ ਨਾਮ, ਕਰੋੜਾਂ ਹੀ ਪੁਰਬਾਂ ਦੇ ਇਸ਼ਨਾਨ ਕਰਨ ਦਾ ਫਲ ਘਰ ਬੈਠੇ ਮਿਲ ਗਿਆ। ਅਰਬ ਖਰਬ ਗਿਣਤੀ ਤੋਂ ਅਣਗਿਣਤ ਲੱਖਾਂ ਰੁਪਈਆਂ ਦਾ ਦਾਨ ਦਿੱਤਾ ਹੋਇਆ ਮਿਲ ਗਿਆ। ਹਿਸਾਬ ਦੀ ਗਿਣਤੀ ਅਨੁਸਾਰ 100,000 ਦਾ ਲੱਖ, 100 ਲੱਖ ਦਾ ਕਰੋੜ, 100 ਕਰੋੜ ਦਾ ਅਰਬ ਤੇ 100 ਅਰਬ ਦਾ ਇੱਕ ਖਰਬ ਹੁੰਦਾ। ਕਹਿੰਦੇ ਇੰਨਾ ਦਾਨ ਤੇਰਾ ਲੱਗ ਗਿਆ ਭਾਈ, ਨਾਮ ਹਿਰਦੇ 'ਚ ਵਸ ਗਿਆ ਬਸ। ਸਗਲ ਪਵਿੱਤ ਗੁਣ ਗਾਏ ਗੋਪਾਲ, ਪਾਪ ਮਿਟੈ ਸਾਧੂ ਸਰਨ ਦਿਆਲ ਰਹਾਓ। ਗੋਪਾਲ ਦੇ ਗੁਣ ਗਾਇਣ ਕਰਨ ਨਾਲ ਸਾਰੀਆਂ ਪਵਿੱਤਰਤਾ ਪ੍ਰਾਪਤ ਹੋ ਗਈਆਂ, ਸਾਰੇ ਹੀ ਪਵਿੱਤਰ ਹੋ ਜਾਂਦੇ ਨੇ। ਦਿਆਲੂ ਪਰਮਾਤਮਾ ਦੇ ਸੰਤਾਂ ਦੀ ਸ਼ਰਨ ਪੈਣ ਨਾਲ ਸਾਰੇ ਪਾਪ ਹੀ ਮਿਟ ਜਾਂਦੇ ਨੇ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ ਮਹਾਰਾਜ, ਬਹੁਤ ਉਰਧ ਤਪ ਸਾਧਨ ਸਾਧੇ, ਅਨਕ ਲਾਭ ਮਨੋਰਥ ਲਾਧੇ, ਹਰ ਹਰ ਨਾਮ ਰਸਨ ਆਰਾਧੇ। ਕਹਿੰਦੇ ਉਹਨੇ ਬਹੁਤੇ ਬਰਸਾਂ ਤੱਕ, ਬਹੁਤੇ ਸਾਲਾਂ ਤੱਕ, ਉਰਧ ਹੁੰਦਾ ਉਤਕ੍ਰਿਸ਼ਟ, ਉਤਕ੍ਰਿਸ਼ਟ ਹੁੰਦਾ ਉਲਟੇ ਹੋ ਕੇ ਤਪ ਵਗੈਰਾ ਵੀ ਕਰ ਲਏ, ਬਾਹਾਂ ਵੀ ਉੱਤੇ ਨੂੰ ਕਰਕੇ ਖੜ ਗਿਆ, ਪੁੱਠੀਆਂ ਬਾਹਾਂ ਕਰਕੇ ਤਾਹਾਂ ਨੂੰ ਲੱਤਾਂ ਕਰਕੇ ਵੀ ਖੜ ਗਿਆ, ਦਰਖਤਾਂ ਨਾਲ ਲੱਗ ਕੇ ਬੜੇ ਤਰ੍ਹਾਂ ਦੇ ਤਪ ਕੀਤੇ, ਬਹੁਤ ਸਾਰੇ ਸਾਧਨ ਵੀ ਉਹ ਬੰਦੇ ਨੇ ਸਾਧੇ ਕਰ ਲਏ ਨੇ, ਅਨੇਕਾਂ ਲਾਭ ਵੀ ਪ੍ਰਾਪਤ ਕਰ ਲਏ ਨੇ, ਮਨ ਦੇ ਮਨੋਰਥ ਵੀ ਲੱਭ ਲਏ ਨੇ। ਕੀ ਨੇ ਜੀ? ਜਿਹਨੇ ਰਸਨਾ ਨਾਲ ਕਿਹਾ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇੰਨੇ ਨਾਲ ਹੀ ਸਾਰਾ ਕੁਛ ਮਿਲ ਜਾਂਦਾ। ਕਹਿੰਦੇ ਕੁਛ ਵੀ ਕਰਨ ਦੀ ਲੋੜ ਨਹੀਂ ਪੈਂਦੀ। ਸਿਮਰਤ ਸਾਸਤ ਵੇਦ ਬਖਾਨੇ, ਯੋਗ ਗਿਆਨ ਸਿੱਧ ਸੁਖ ਜਾਣੇ, ਨਾਮ ਜਪਤ ਪ੍ਰਭ ਸਿਉ ਮਨ ਮਾਨੇ। ਉਹਨੇ ਸਿਮਰਤੀਆਂ ਸ਼ਾਸਤਰ ਵੇਦ ਵੀ ਕਥਨ ਕਰ ਲਏ ਨੇ, ਯੋਗ ਦਾ ਸੁਖ, ਗਿਆਨ ਦਾ ਸੁਖ, ਸਿੱਧੀਆਂ ਦਾ ਸੁਖ ਵੀ ਜਾਣ ਲਿਆ। ਸਭ ਤੋਂ ਵੱਡਾ ਫਲ ਨੂੰ ਇਹ ਹੋਇਆ ਕਿ ਨਾਮ ਜਪਣ ਕਰਕੇ ਜਿਹੜਾ ਵਾਹਿਗੁਰੂ ਦੇ ਨਾਲ ਮਨ ਮੰਨ ਗਿਆ। ਅਗਾਧ ਬੋਧ ਹਰ ਅਗਮ ਅਪਾਰੇ, ਨਾਮ ਜਪਤ ਨਾਮ ਹਿਰਦੇ ਵਿਚਾਰੇ, ਨਾਨਕ ਕਉ ਪ੍ਰਭ ਕਿਰਪਾ ਧਾਰੇ। ਕਹਿੰਦੇ ਅਗਮ ਅਪਾਰ ਹਰੀ ਦਾ ਬੋਧ ਜਿਹੜਾ ਜਾਣਨਾ ਵੀ ਉਹ ਬਹੁਤ ਅਗਾਧ ਹੈ, ਜਾਣ ਨਹੀਂ ਸਕਦਾ ਉਹਨੂੰ ਕੋਈ। ਇਸ ਲਈ ਨਾਮ ਨੂੰ ਜਪੇ ਅਤੇ ਫਿਰ ਇਸ ਪ੍ਰਕਾਰ ਨਾਮ ਨੂੰ ਹਿਰਦੇ 'ਚ ਵਿਚਾਰੇ, ਤਾਂ ਫਿਰ ਵਾਹਿਗੁਰੂ ਨੂੰ ਸੋ ਕਿਰਪਾ ਕਉ ਤੋਂ ਭਾਵ ਨੂੰ ਧਾਰਦਾ ਹੈ, ਉਹਦੀ ਕਿਰਪਾ ਨੂੰ ਤਾਂ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ 111 ਸ਼ਬਦ ਪਾਵਨ ਜੋ ਬਖਸ਼ਿਸ਼ ਕੀਤੇ ਨੇ, 202 ਅੰਗ ਤੱਕ ਗੁਰਾਂ ਦੀ ਬਖਸ਼ਿਸ਼ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਆਪਾਂ ਨੂੰ, ਸੋ ਹਿਰਦੇ 'ਚ ਵਸਾਈਏ। ਸਤਿਗੁਰਾਂ ਜਿੰਨਾ ਉਪਦੇਸ਼ ਕੀਤਾ, ਸਾਰਾ ਨਾਮ 'ਤੇ ਹੀ ਉਪਦੇਸ਼ ਹੈ ਗੁਰਾਂ ਦਾ, ਮਿਹਨਤ ਕਰਨ 'ਤੇ ਗੱਲ ਹੈ ਸਾਰੀ, ਟਿਕ ਕੇ ਬਹਿਣ 'ਤੇ ਸਾਰੀ ਗੱਲ ਹੈ, ਸਮਾਂ ਆਉਣ 'ਤੇ ਕਿਰਪਾ ਹੁੰਦੀ ਹੈ। ਮਿਹਨਤ ਕਰੀ ਜਾਓ ਆਪਣੀ, ਜਦੋਂ ਸਮਾਂ ਆਵੇਗਾ ਉਹਦੀ ਨਿਗਾਹ ਪੈ ਜਾਵੇਗੀ ਸਾਡੇ 'ਤੇ, ਫਿਰ ਕਿਰਪਾ ਹੋਣੀ ਹੈ। ਵੈਸੇ ਇਹ ਨਹੀਂ ਹੁੰਦੀ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲਈਏ ਕਿਰਪਾ ਉਹ ਨਹੀਂ ਹੁੰਦੀ, ਉਹਦੀ ਮਰਜ਼ੀ ਆ ਉਹ ਕਦੋਂ ਕਰਦਾ, ਆਪਾਂ ਆਪਣਾ ਕਰਮ ਕਰਨਾ। ਜਿਵੇਂ ਕ੍ਰਿਸ਼ਨ ਜੀ ਨੇ ਕਿਹਾ ਅਰਜਨ ਨੂੰ, ਤੇਰਾ ਕੰਮ ਹੈ ਕਰਮ ਕਰਨਾ, ਫਲ ਦੇਣਾ ਉਹਦਾ ਕੰਮ ਹੈ, ਉਹ ਕਦੋਂ ਦਿੰਦਾ ਉਹਦੀ ਮਰਜ਼ੀ ਹੈ। ਆਪਣਾ ਕੰਮ ਹੈ ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਬਸ ਸਿਮਰਨ ਕਰੀ ਜਾਓ, ਸੇਵਾ ਕਰੀ ਜਾਓ, ਰਹਿਤ ਰੱਖੀ ਜਾਓ, ਉਹਦੀ ਮਰਜ਼ੀ ਹੈ ਕਦੋਂ ਕਿਰਪਾ ਕਰੇ, ਇਹ ਉਹਦੇ 'ਤੇ ਹੈ ਸਾਰਾ ਕੁਛ। ਆਪਾਂ ਆਪਣੀਆਂ ਮਰਜ਼ੀਆਂ ਨਾ ਕਰੀਏ, ਧੱਕਾ ਨਹੀਂ ਚੱਲਦਾ ਇੱਥੇ, ਇੱਥੇ ਬੇਨਤੀਆਂ ਚੱਲਦੀਆਂ, ਉਹਦੀ ਕਿਰਪਾ ਹੀ ਚੱਲਦੀ ਹੈ। ਜਦ ਉਹਦੀ ਕਿਰਪਾ ਹੋਵੇਗੀ ਤਾਂ ਸਾਡੇ ਹਿਰਦੇ 'ਚ ਨਾਮ ਵੱਸ ਜਾਵੇਗਾ।